ਜਿਹੜੀਆਂ ਕੌਮਾਂ ਨੂੰ ਮਰਨ ਦਾ ਢੰਗ ਆਇਆ ਤੇ ਉਹ ਕਿਸੇ ਦੇ ਮਾਰਿਆਂ ਮਰਦੀਆਂ। ਇਹ ਨਹੀਂ ਜਿਹੜੀਆਂ ਕੌਮਾਂ 'ਚ ਨਹੀਂ ਗਦਾਰ ਹੁੰਦੇ ਉਹ ਕੌਮਾਂ ਤਾਂ ਕਿਸੇ ਤੋਂ ਹਰਦੀਆਂ ਨਹੀਂ।
ਖਾਤਰ ਦੇਸ਼ ਦੀ ਜੋ ਮੈਦਾਨ ਆਇਆ ਆਸਾਂ ਰੱਖੀਆਂ ਉਸਨੇ ਕਰਦੀਆਂ। ਇਹ ਨਹੀਂ ਲੈ ਸਕੇ ਖਿਤਾਬ ਨਾ ਲੀਡਰੀ ਦਾ ਜਿਸ ਦੇ ਵਿੱਚ ਪਿਆਰ ਦੀਆਂ ਦਰਦੀਆਂ ਨਹੀਂ।
ਸਤਿਕਾਰ ਜੋ ਖਾਲਸਾ ਜੀ ਆਪ ਜੀ ਦੀ ਨਜ਼ਰ ਕਰ ਲੱਗੇ ਹਾਂ ਸਾਕਾ ਸਾਰਾ ਗੜੀ ਹੌਲਦਾਰ ਈਸ਼ਰ ਸਿੰਘ ਦੀ ਬਹਾਦਰੀ ਔਰ ਈਸ਼ਰ ਸਿੰਘ ਦੀ ਕਮਾਨ ਦੇ ਥੱਲੇ ਲੜਨ ਵਾਲੇ ਵੀ ਸੂਰ ਵੀਰ ਬਹਾਦਰਾਂ ਦੇ ਜੋਸ਼ੀਲੇ ਇਤਿਹਾਸ ਦੀ ਵਾਰਤਾ ਨੂੰ ਸਾਂਝਿਆਂ ਕਰਨ ਲੱਗਾ ਹੈ ਕਵੀਸ਼ਰ ਅਮਰਜੀਤ ਸਿੰਘ ਸਭਰਾ ਦਾ ਜਥਾ ਨਾਲ ਦੇ ਸਾਥੀ ਭਾਈ ਭਗਵੰਤ ਸਿੰਘ ਗਿੱਲ ਮੇਜਰ ਸਿੰਘ ਗਿੱਲ ਸਭਰਾਵਾਂ ਵਾਲੇ ਸਵਰਗਵਾਸੀ ਗਿਆਨੀ ਜਰਨੈਲ ਸਿੰਘ ਸਭਰਾ ਦਾ ਜਥਾ ਅੱਜ ਸਾਰਾ ਪ੍ਰੋਗਰਾਮ ਸਾਕਾ ਸਾਰਾ ਗੜੀ ਮਹਾਨ ਬਹਾਦਰਾਂ ਦੀ ਕੁਰਬਾਨੀ ਦੀ ਗਾਥਾ ਤੁਹਾਡੇ ਚਰਨਾਂ ਵਿੱਚ ਕਹਿਣ ਲੱਗਾ ਹੈ। ਆਓ ਸਭ ਤੋਂ ਪਹਿਲਾਂ ਅਦਬ ਸਹਿਤ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੌਲਦਾਰ ਈਸ਼ਰ ਸਿੰਘ ਜਿਹੜਾ ਸਿਗਨਲ ਪਲਟੂਨ ਦਾ ਕਮਾਂਡਰ ਹੈ ਵੀ ਸੂਰਬੀਰ ਬਹਾਦਰ ਹੈ 36 ਸਿੱਖ ਰੈਜੀਮੈਂਟ ਦੇ ਵਿੱਚ ਉਹਦੀ ਕਮਾਨ ਦੇ ਥੱਲੇ ਸਨ ਸਾਰਾ ਗੜੀ ਦੀ ਚੌਂਕੀ ਵਿੱਚ ਹੌਲਦਾਰ ਈਸ਼ਰ ਸਿੰਘ ਦੀ ਡਿਊਟੀ ਲੱਗੇ। 36 ਸਿੱਖ ਰੈਜੀਮੈਂਟ ਦਾ ਮੁੱਢ ਅੰਗਰੇਜ਼ ਹੁਕਮਰਾਨਾਂ ਨੇ ਜਲੰਧਰ ਦੀ ਛਾਉਣੀ ਵਿੱਚ ਬੰਨਿਆ ਹੈ। ਇਤਿਹਾਸ ਦੇ ਅਨੁਸਾਰ ਇਸ ਕੁਹਾੜ ਦੇ ਪਰਗਣੇ ਵਿੱਚ ਜ਼ਾਲਮ ਅੰਗਰੇਜ਼ ਨੇ ਕਰਕੇ ਪੂਰਨ ਤੌਰ ਉੱਪਰ ਕਬਜ਼ਾ ਪੱਕੀਆਂ ਸੜਕਾਂ ਦਾ ਵਿਛਾ ਦਿੱਤਾ ਜਾਲ ਔਰ ਤਵਾਰੀਖ ਦੱਸਦੀ ਹੈ ਫੌਜੀ ਛਾਉਣੀ ਵਿੱਚ ਇਹ ਅਫਗਾਨਾਂ ਦਾ ਪਰਗਣਾ ਜਿਹੜਾ ਹੈ ਜ਼ਾਲਮ ਅੰਗਰੇਜ਼ ਨੇ ਬਦਲ ਦਿੱਤਾ ਹੈ। ਬਹਾਦਰ ਕੌਮਾਂ ਮਿੱਤਰੋ ਕਦੇ ਵੀ ਕਿਸੇ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਦੀਆਂ। ਪਠਾਣਾਂ ਦੇ ਕਬੀਲੇ ਜਿਹੜੇ ਕਈ ਹਿੱਸਿਆਂ ਵਿੱਚ ਵੰਡੇ ਹੋਏ ਸਨ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਵੀ ਅੰਗਰੇਜ਼ ਸਾਡੀ ਸਰਜ਼ਮੀਨ ਦੇ ਉੱਪਰ ਅੱਜ ਕਦਮ ਰੱਖੀ ਬੈਠਾ ਹੈ, ਜੇ ਅਸੀਂ ਅੰਗਰੇਜ਼ ਦਾ ਡੱਟ ਕੇ ਮੁਕਾਬਲਾ ਨਾ ਕੀਤਾ ਇਹਨੂੰ ਆਪਣੀ ਸਰਜ਼ਮੀਨ ਤੋਂ ਕੱਢਿਆ ਨਾ ਅਸੀਂ ਗੁਲਾਮ ਹੋ ਜਾਵਾਂਗੇ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਸਦਾ ਸਾਨੂੰ ਤਾਨੇ ਤੇ ਮਿਹਣੇ ਮਾਰਨਗੀਆਂ। ਇਤਿਹਾਸ ਦੱਸਦਾ ਹੈ ਬਹਾਦਰ ਪਠਾਨ ਜਿਹਦਾ ਨਾਂ ਸੀ ਗੁੱਲ ਬਾਦਸ਼ਾਹ ਉਹਨੇ 60,000 ਪਠਾਨ ਕਰਕੇ 71 ਹੈਦਰੀ ਝੰਡੇ ਦੇ ਥੱਲੇ ਇੱਕ ਜੋਸ਼ੀਲੀ ਤਕਰੀਰ ਕੀਤੀ। ਕਹਿੰਦਾ ਬਹਾਦਰੋ ਅੱਜ ਅੰਗਰੇਜ਼ ਨੂੰ ਆਪਣੇ ਪਰਗਣੇ ਵਿੱਚੋਂ ਕੱਢ ਕੇ ਆਜ਼ਾਦੀ ਨਾ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਤਾਨੇ ਮਾਰਨੇ ਹੈ ਸਾਨੂੰ ਮਿਹਣੇ ਮਾਰਨੇ ਹੈ। ਅਸੀਂ ਪਠਾਣਾਂ ਦੀ ਕੌਮ ਬਹਾਦਰਾਂ ਦੀ ਕੌਮ ਹਾਂ ਬਗਾਨਿਆਂ ਦੀ ਜੁੱਤੀ ਦੇ ਥੱਲੇ ਲੱਗ ਕੇ ਜਿਉਣਾ ਇਹ ਗੱਲ ਸਾਡੇ ਹਿੱਸੇ ਨਹੀਂ ਆਈ ਤੱਕ ਉਹ ਗੁੱਲ ਬਾਦਸ਼ਾਹ ਕਰਕੇ 60,000 ਮਲਖਈਆ ਕਤਰ ਇੱਕ ਜੋਸ਼ੀਲੀ ਤਕਰੀਰ ਅੰਗਰੇਜ਼ ਨੂੰ ਆਪਣੇ ਇਲਾਕੇ ਵਿੱਚੋਂ ਕੱਢਣ ਵਾਸਤੇ ਜਿਵੇਂ ਕਰਦਾ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਕੱਠਾ ਕਰ ਗੁੱਲ ਬਾਦਸ਼ਾਹ ਮਲਖਈਆ ਪਾਰਾ, ਕੱਠਾ ਕਰ ਗੁੱਲ ਬਾਦਸ਼ਾਹ ਮਲਖਈਆ ਪਾਰਾ।
ਓ ਪੱਲਾ ਫੇਰ ਜਹਾਦ ਦਾ ਮਾਰਿਆ ਲਲਕਾਰਾ, ਪੱਲਾ ਫੇਰ ਜਹਾਦ ਦਾ ਮਾਰਿਆ ਲਲਕਾਰਾ।
ਕੱਠਾ ਕਰ ਗੁੱਲ ਬਾਦਸ਼ਾਹ ਮਲਖਈਆ ਪਾਰਾ, ਕੱਠਾ ਕਰ ਗੁੱਲ ਬਾਦਸ਼ਾਹ ਮਲਖਈਆ ਪਾਰਾ।
ਪੱਲਾ ਫੇਰ ਜਹਾਦ ਦਾ ਮਾਰਿਆ ਲਲਕਾਰਾ, ਪੱਲਾ ਫੇਰ ਜਹਾਦ ਦਾ ਮਾਰਿਆ ਲਲਕਾਰਾ।
ਕਹਿੰਦਾ ਆ ਕੇ ਮੱਲਿਆ ਗੋਰਿਆਂ ਦੇਸ਼ ਹਮਾਰਾ, ਕਹਿੰਦਾ ਆ ਕੇ ਮੱਲਿਆ ਗੋਰਿਆਂ ਦੇਸ਼ ਹਮਾਰਾ।
ਓ ਪਾ ਕੇ ਥਾਂ ਥਾਂ ਚੌਂਕੀਆਂ ਤੇ ਲਾਇਆ ਪਾਰਾ, ਪਾ ਕੇ ਥਾਂ ਥਾਂ ਚੌਂਕੀਆਂ ਤੇ ਲਾਇਆ ਪਾਰਾ।
ਜਿਸ ਆਪਾਂ ਜਾਊ ਜਿਮੀ ਪੇ ਹਮ ਕਰੇ ਗਜਾਰਾ, ਜਿਸ ਆਪ ਜਾਊ ਜਿਮੀ ਪੇ ਹਮ ਕਰੇ ਗੁਜ਼ਾਰਾ।
ਉਹ ਮਲ ਲਿਆ ਹੈ ਉਸਨੇ ਉਹ ਲਾਕਾ ਸਾਰਾ, ਮਲ ਲਿਆ ਹੈ ਉਸਨੇ ਉਹ ਲਾਕਾ ਸਾਰਾ।
ਕਿੱਦਾਂ ਪੁਛਤਾਂ ਸਾਡੀਆਂ ਦਾ ਹੋਣਾ ਗੁਜ਼ਾਰਾ, ਹੋਣਾ ਗੁਜ਼ਾਰਾ। ਕਿੱਦਾਂ ਪੁਛਤਾਂ ਸਾਡੀਆਂ ਦਾ ਹੋਣਾ ਗੁਜ਼ਾਰਾ।
ਉਹ ਕੱਢਣ ਲਈ ਅੰਗਰੇਜ਼ ਨੂੰ ਕੋਈ ਕਰੀਏ ਚਾਰਾ, ਕੱਢਣ ਲਈ ਅੰਗਰੇਜ਼ ਨੂੰ ਕੋਈ ਕਰੀਏ ਚਾਰਾ।
ਕਹਿੰਦਾ ਕੁੱਲ ਕਬੀਲੇ ਇੱਕ ਥਾਂ ਹੋ ਜਾਓ ਇਕੱਤਰ, ਕੁੱਲ ਕਬੀਲੇ ਇੱਕ ਥਾਂ ਹੋ ਜਾਓ ਇਕੱਤਰ।
ਉਹ ਮਰਦ ਹਠੀਲੇ ਇੱਕ ਥਾਂ ਹੋ ਜਾਓ ਇਕੱਤਰ, ਮਰਦ ਹਠੀਲੇ ਇੱਕ ਥਾਂ ਹੋ ਜਾਓ ਇਕੱਤਰ।
ਆਵਾਜ਼ ਛੀਲੇ ਇੱਕ ਥਾਂ ਹੋ ਜਾਣ ਇਕੱਤਰ, ਜੂਵਾਜ ਛੀਲੇ ਇੱਕ ਥਾਂ ਹੋ ਜਾਣ ਇਕੱਤਰ।
ਸੁੱਟਗੇ ਵੱਡ ਵੱਡ ਗੋਰਿਆਂ ਦੇ ਰਣ ਵਿੱਚ ਸੱਥਰ, ਸੁੱਟਗੇ ਵੱਡ ਵੱਡ ਗੋਰਿਆਂ ਦੇ ਰਣ ਵਿੱਚ ਸੱਥਰ।
ਮੁੜਜਣ ਮੁੜਦੀ ਗੇਂਦ ਜਿਉਂ, ਮੁੜਜਣ ਮੁੜਦੀ ਗੇਂਦ ਜਿਉਂ ਵੱਜ ਕੇ ਨਾਲ ਪੱਥਰ, ਪਿੱਛੇ ਨੂੰ ਮੁੜਜਣ ਮੁੜਦੀ ਗੇਂਦ ਜਿਉਂ ਵੱਜ ਕੇ ਨਾਲ ਪੱਥਰ।
ਉਹ ਮੌਕਾ ਹੱਥੋਂ ਜਾਏ ਨਾ ਝੱਟ ਸਾਂਭੋ ਵੱਤਰ, ਮੌਕਾ ਹੱਥੋਂ ਜਾਏ ਨਾ ਝੱਟ ਸਾਂਭੋ ਵੱਤਰ।
ਲੜਕੇ ਹੋਏ ਸ਼ਹੀਦ ਜੇ ਫਿਰ ਹੂਰਾਂ ਬੱਤਰ, ਲੜਕੇ ਹੋਏ ਸ਼ਹੀਦ ਜੇ ਫਿਰ ਹੂਰਾਂ ਬਹੱਤਰ।
ਉਹ ਮਿਲਣ ਅੰਗੂਰੀ ਵਿਸਕੀਆਂ, ਵਿਸਕੀਆਂ, ਵਿਸਕੀਆਂ,
ਆਵੀ
ਮਿਲਣ ਅੰਗੂਰੀ ਵਿਸਕੀਆਂ ਪੀਹੋ ਮਵੱਤਰ, ਮਿਲਣ ਅੰਗੂਰੀ ਵਿਸਕੀਆਂ ਪੀਹੋ ਮਵੱਤਰ।
ਲੱਟ ਲੱਟ ਸ਼ਮਾ ਪਰਖਦੀ ਜੋ ਸਾਵੇਂ ਜਗੇ, ਲੱਟ ਲੱਟ ਸ਼ਮਾ ਪਰਖਦੀ ਜੋ ਸਾਵੇਂ ਜਗੇ।
ਉਹ ਪਰਵਾਨਾ ਕਾਸਦਾ ਜੋ ਤੱਕ ਕੇ ਭੱਜੇ, ਉਹ ਪਰਵਾਨਾ ਕਾਸਦਾ ਜੋ ਤੱਕ ਕੇ ਭੱਜੇ।
ਉਹੀ ਅਸਲੀ ਸ਼ੇਰ ਜੋ ਬੜਕੇ ਤੇ ਗੱਜੇ, ਉਹ ਹੈ ਅਸਲੀ ਸ਼ੇਰ ਜੋ ਬੜਕੇ ਤੇ ਗੱਜੇ।
ਉਹ ਜੇ ਕੋਈ ਮਾਰੇ ਇੱਟ ਤਾਂ ਬਾਣ ਪੱਥਰ ਵੱਜੇ, ਜੇ ਕੋਈ ਮਾਰੇ ਇੱਟ ਤਾਂ ਬਾਣ ਪੱਥਰ ਵੱਜੇ।
ਤੁਸੀਂ ਮੱਲੋ ਰਾਜ ਹਾਦ ਦਾ ਜਿਸ ਦੇ ਕਰਮ ਸਚੱਜੇ, ਮੱਲੋ ਰਾਜ ਹਾਦ ਦਾ ਜਿਸ ਦੇ ਕਰਮ ਸੁਚੱਜੇ।
ਅੱਲਾ ਅਕਬਰ ਆਖ ਕੇ ਲਾਏ ਤੌਂਸੀ ਡੱਗੇ, ਅੱਲਾ ਅਕਬਰ ਆਖ ਕੇ ਲਾਏ ਤੌਂਸੀ ਡੱਗੇ।
ਕਹਿੰਦਾ ਪਹਿਲਾਂ ਮਰਦਾ ਮੈਂ ਹਾਂ, ਪਹਿਲਾਂ ਮਰਦਾ ਮੈਂ ਹਾਂ ਸਭਨਾ ਤੋਂ ਅੱਗੇ, ਪਹਿਲਾਂ ਮਰਦਾ ਮੈਂ ਹਾਂ ਸਾਰਿਆਂ ਤੋਂ ਅੱਗੇ।
ਜੇ ਅਮਰਜੀਤ ਸਿਆਂ ਜੂਝਣਾ ਤੇ ਜੂਝੀਏ ਅਜੇ, ਅਮਰਜੀਤ ਸਿਆਂ ਜੂਝਣਾ ਤੇ ਜੂਝੀਏ ਅਜੇ।
ਬਹਾਦਰ ਪਠਾਨ ਗੁਲ ਬਾਦਸ਼ਾਹ ਨੇ 60,000 ਨੌਜਵਾਨ ਮਲਖਈਆ ਇਕੱਤਰ ਕਰਕੇ ਹੈਦਰੀ ਝੰਡੇ ਦੇ ਥੱਲੇ ਅੰਗਰੇਜ਼ਾਂ ਨੂੰ ਆਪਣੇ ਮੈਦਾਨੀ ਇਲਾਕੇ ਵਿੱਚੋਂ ਆਪਣੀ ਸਰਜਮੀ ਵਿੱਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਇਤਿਹਾਸ ਦੱਸਦਾ ਹੈ ਗੁਲ ਬਾਦਸ਼ਾਹ ਦੀ ਤਕਰੀਰ ਦਾ ਐਸਾ ਅਸਰ ਹੋਇਆ, 60,000 ਪਠਾਨ ਸ਼ਮਾਂ ਦੇ ਉੱਪਰ ਸੜ ਕੇ ਮਰਨ ਵਾਸਤੇ ਤਿਆਰ ਬਰ ਤਿਆਰ ਸਨ। ਬੈਨਲੇ ਹਥਿਆਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਵਾਸਤੇ 60,000 ਪਠਾਣਾਂ ਦਾ ਆਗੂ ਬਣਿਆ ਗੁਲ ਬਾਦਸ਼ਾਹ। ਬਹਿਸਤ ਦੇ ਵਿੱਚ ਹੂਰਾਂ ਦਾ ਔਰ ਅੰਗੂਰਾਂ ਦੀ ਸ਼ਰਾਬ ਦਾ ਲਾਲਚ ਇਹਨਾਂ ਪਠਾਣਾਂ ਦੇ ਮਨਾਂ ਦੇ ਅੰਦਰ ਹੈ। ਸੋਚਦੇ ਆ ਜੇ ਜਿੱਤ ਗਏ ਵੱਡੇ ਵੱਡੇ ਇਨਾਮ, ਹੋ ਸਕਦਾ ਗੁਲ ਬਾਦਸ਼ਾਹ ਖੁਸ਼ ਹੋ ਕੇ ਸਾਨੂੰ ਦੇ ਕੇ ਨਵਾਜੇ। ਇਤਿਹਾਸਕਾਰਾਂ ਨੇ ਲਿਖਿਆ ਹੈ ਅੰਗਰੇਜ਼ਾਂ ਵੱਲ ਨੂੰ ਰੁੱਖ ਕੀਤਾ 60,000 ਪਠਾਣਾਂ ਨੇ, ਜਿਨ੍ਹਾਂ ਦੀ ਕਮਾਨ ਕਰਦਾ ਹੈ ਬਹਾਦਰ ਪਠਾਨ ਗੁਲ ਬਾਦਸ਼ਾਹ। ਮੈਦਾਨੇ ਜੰਗ ਵਿੱਚ ਪਿੜ ਪੈਣ ਲੱਗਾ, ਇੱਕ ਪਾਸੇ ਪਠਾਨ ਔਰ ਦੂਜੇ ਪਾਸੇ ਅੰਗਰੇਜ਼ ਹੈ, ਅੰਗਰੇਜ਼ ਵੀ ਕਿਸੇ ਪੱਖੋਂ ਘੱਟ ਨਹੀਂ। ਤਵਾਰੀਖ ਦੇ ਵਰਕਿਆਂ 'ਤੇ ਲਿਖਿਆ ਹੈ ਬਾਹਲਾ ਲੰਮਾ ਸਮਾਂ ਇਹ ਪਠਾਨ ਅੰਗਰੇਜ਼ਾਂ ਨਾਲ ਲੜ ਨਾ ਸਕੇ, ਅੰਗਰੇਜ਼ਾਂ ਦੀ ਤਾੜ ਔਰ ਤਾਕਤ ਤੋਂ ਡਰਦੇ ਹੋਏ ਕੁਝ ਪਠਾਨ ਮੈਦਾਨੇ ਜੰਗ ਵਿੱਚੋਂ ਨੱਸ ਗਏ, 25,000 ਮਲਖਈਆ ਰਹਿ ਗਿਆ। ਇਤਿਹਾਸਕਾਰਾਂ ਨੇ ਲਿਖਿਆ ਹੈ ਵੀ ਇਸ ਸਾਰਾ ਗੜੀ ਦੀ ਚੌਂਕੀ ਵੱਲ ਨੂੰ ਇਹਨਾਂ ਪਠਾਣਾਂ ਨੇ ਰੁੱਖ ਕੀਤਾ ਹੈ। ਕਾਰਨ ਸੀ ਵੀ ਸਾਰਾ ਗੜੀ ਪਹਾੜ ਦੀ ਚੋਟੀ ਦੇ ਉੱਪਰ ਬਣੀ ਹੋਈ ਮੈਦਾਨੀ ਪੱਧਰ ਤੋਂ, ਵਿਦਵਾਨ ਸੱਜਣ ਲਿਖਦੇ ਹੈ 6,200 ਫੁੱਟ ਦੀ ਉਚਾਈ ਦੇ ਉੱਪਰ ਪਹਾੜ ਦੇ ਉੱਪਰ ਹੈ ਇਹ ਸਾਰਾ ਗੜੀ ਦੀ ਚੌਂਕੀ ਹੈ, ਜਿੱਥੇ ਹੌਲਦਾਰ ਈਸ਼ਰ ਸਿੰਘ ਬੈਠਾ ਹੈ। ਇਤਿਹਾਸ ਵਿੱਚ ਸਾਰਾ ਗੜੀ ਦਾ ਨਕਸ਼ਾ ਬਣਿਆ ਹੈ ਅੰਗਰੇਜ਼ੀ ਦੇ ਡੀ ਅੱਖਰ ਵਰਗਾ, ਇਹਦੀਆਂ 3 ਬਾਹੀਆਂ 3 ਨੁਕਰਾਂ ਵਾਲੀ ਇਹ ਚੌਂਕੀ, 1 ਬਾਈ ਇਹਦੀ ਪੱਧਰੀ ਸਾਫ਼ ਹੈ। ਉਹਦਾ ਕਾਰਨ ਸੀ ਉਸ ਬਾਈ 'ਤੇ ਬਹੁਤ ਡੂੰਘੀ ਖੱਡ ਖਾਈ ਪਹਾੜ ਦੀ, ਸਾਰਾ ਗੜੀ ਦੀ ਕੰਧ ਦੇ ਨਾਲ ਮੌਜੂਦ ਹੈ। ਇਸ ਗੜੀ ਦੇ ਅੰਦਰ ਇੱਕ ਉੱਚਾ ਟਾਵਰ ਲੱਗਾ ਹੋਇਆ ਹੈ ਜਿਹਦੇ ਉੱਪਰ ਸਰਦਾਰ ਗੁਰਮੁਖ ਸਿੰਘ ਦੀ ਡਿਊਟੀ ਹੈ। ਟਾਵਰ ਦੇ ਉੱਪਰ ਚੜ ਕੇ ਵੈਰੀ ਦੀ ਕਾਰਵਾਈ ਕੀ ਹੈ ਆਪਣੇ ਸਾਥੀਆਂ ਨੂੰ ਵੀ ਦੱਸਦਾ ਹੈ, ਔਰ ਵਿਸ਼ੇਸ਼ ਸਿਗਨਲ ਦੇ ਰਾਹੀਂ ਪਿਛਲੀਆਂ 4 ਚੌਂਕੀਆਂ ਤੱਕ ਉਹ ਸਾਰੀ ਸੂਚਨਾ ਭੇਜਦਾ ਹੈ। ਇਹੋ ਕਾਰਨ ਸੀ ਅੰਗਰੇਜ਼ ਦੀਆਂ 4 ਚੌਂਕੀਆਂ ਨੂੰ ਅਡਾਉਣ ਦਾ ਕੀਦਾ ਧਾਰੀ ਪਠਾਨ ਬਲ ਦੇ ਨਾਲ ਅੱਗੇ ਵਧੇ, ਪਰ ਉਹਨਾਂ ਦੀ ਪੇਸ਼ ਨਾ ਗਈ ਕਿਉਂਕਿ ਅਗਾਉਂ ਗੁਰਮੁਖ ਸਿੰਘ ਪਿਛਲੀਆਂ ਚੌਂਕੀਆਂ ਵਿੱਚ ਸੂਚਨਾ ਦਿੰਦਾ ਹੈ। ਅੰਗਰੇਜ਼ ਫੌਜਾਂ ਵੀ ਤਿਆਰ ਬਰ ਤਿਆਰ ਸਨ। ਪਠਾਣਾਂ ਨੇ ਸੋਚਿਆ ਹੁਣ ਇਹਨਾਂ 4 ਚੌਂਕੀਆਂ ਵੱਲ ਮਗਰੋਂ ਹੋਵਾਂਗੇ, ਪਹਿਲਾਂ ਸਾਰਾ ਗੜੀ ਨੂੰ ਨਿਸ਼ਾਨਾ ਬਣਾਇਆ ਜਾਏ ਜਿੱਥੋਂ ਸਾਡੀ ਸਾਰੀ ਕਾਰਵਾਈ ਦੀ ਰਿਪੋਰਟ ਹੌਲਦਾਰ ਈਸ਼ਰ ਸਿੰਘ ਦੇ ਸਾਥੀ ਪਿਛਲੀਆਂ ਚੌਂਕੀਆਂ ਵੇ ਦਿੰਦੇ ਹੈ। 10,094 ਪਠਾਣ ਇਤਿਹਾਸ ਦੇ ਪੰਨੇ ਕਹਿੰਦੇ ਹੈ ਗੁੱਲ ਬਾਦਸ਼ਾਹ ਨੇ ਪ੍ਰੇਰ ਕੇ ਸਾਰਾ ਗੜੀ ਵੱਲ ਨੂੰ ਵਧਾਏ। ਉਹਨੇ ਐਲਾਨ ਕੀਤਾ ਵੀ ਸਾਡੀ ਅਤਲਾਹ ਦੇ ਮੁਤਾਬਕ ਸਾਰਾ ਗੜੀ ਦੇ ਅੰਦਰ ਹੌਲਦਾਰ ਈਸ਼ਰ ਸਿੰਘ ਹੈ ਜਿਹਦੀ ਕਮਾਨ ਦੇ ਥੱਲੇ 20 ਸੂਰਮੇ। ਇਤਿਹਾਸਕਾਰਾਂ ਨੇ ਦੱਸਿਆ ਹੈ ਬਹਾਦਰ ਸਨ, ਸਿੱਖ ਸਰਦਾਰ, ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ, ਸਿਰਾਂ 'ਤੇ ਦਸਤਾਰਾਂ ਸਜਾਉਣ ਵਾਲੇ। ਪੰਨੇ ਕਹਿੰਦੇ ਆ ਤਵਾਰੀਖ ਦੇ ਈਸ਼ਰ ਸਿੰਘ ਬਹਾਦਰ ਸਾਰਾ ਗੜੀ ਵਿੱਚ ਡਟਿਆ ਹੋਇਆ ਹੈ। 10,000 ਪਠਾਣਾਂ ਨੇ ਰੁੱਖ ਕੀਤਾ ਸਾਰਾ ਗੜੀ ਦਾ 1 ਸਤੰਬਰ 1897 ਤੋਂ ਲੈ ਕੇ 12 ਸਤੰਬਰ ਤੱਕ ਤਵਾਰੀਖ ਵਿੱਚ ਲਿਖਿਆ ਹੈ ਇਹ ਭਿਆਨਕ ਜੰਗ ਹੁੰਦਾ ਰਿਹਾ। ਇੱਕ ਪਾਸੇ 21 ਸੂਰਮੇ ਔਰ ਦੂਜੇ ਪਾਸੇ 10,000 ਪਠਾਨ ਸਾਰਾ ਗੜੀ ਨੂੰ ਫਤਿਹ ਕਰਨ ਦਾ ਇਰਾਦਾ ਧਾਰੀ ਬੈਠੇ ਹੈ। ਕਈ ਦਿਨ ਲੜਦਿਆਂ ਨੂੰ ਲੰਘੇ, ਕਈ ਪਠਾਨ ਮੈਦਾਨੇ ਜੰਗ ਵਿੱਚ ਮਾਰੇ ਗਏ। ਜਦੋਂ ਪਠਾਣਾਂ ਦੀ ਧਾੜ ਦੀ ਪੇਸ਼ ਨਾ ਗਈ ਤੇ ਪਠਾਣਾਂ ਦਾ ਆਗੂ ਇਤਿਹਾਸਕਾਰ ਕਹਿੰਦੇ ਹੈ ਵੀ ਹੌਲਦਾਰ ਈਸ਼ਰ ਸਿੰਘ ਵੱਲ ਨੂੰ ਇੱਕ ਸੁਨੇਹਾ ਘੱਲਦਾ ਹੈ। ਉਹਨੇ ਆਖਿਆ ਈਸ਼ਰ ਸਿੰਘਾ ਤੇਰੀ ਤੇ ਸਾਡੀ ਕੋਈ ਲੜਾਈ ਨਹੀਂ, ਅਸੀਂ ਪਠਾਨ ਬਹਾਦਰਾਂ ਦੀ ਕੌਮ ਹੈ, ਤੁਸੀਂ ਸਿੱਖ ਸਰਦਾਰ ਬਹਾਦਰਾਂ ਦੀ ਕੌਮ ਹੋ, ਸਾਡੀ ਲੜਾਈ ਹੈ ਕੇਵਲ ਤੇ ਕੇਵਲ ਅੰਗਰੇਜ਼ਾਂ ਦੇ ਨਾਲ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਰਸਤਾ ਖਾਲੀ ਕਰ ਦਿੰਦੇ ਹੈ, ਸਾਰਾ ਗੜੀ ਨੂੰ ਖਾਲੀ ਕਰਕੇ ਸਾਡੇ ਸਾਹਮਣੇ ਹਥਿਆਰ ਸੁੱਟ ਕੇ ਈਸ਼ਰ ਸਿੰਘਾ ਸਾਥੀਆਂ ਦੇ ਸਮੈਤ ਆਪਣੀ ਜਾਨ ਬਚਾ ਕੇ ਸਾਰਾ ਗੜੀ ਵਿੱਚੋਂ ਨਿਕਲ ਜਾ, ਅਗਰ ਸਾਡੀ ਗੱਲ ਨੂੰ ਪ੍ਰਵਾਨ ਨਾ ਕੀਤਾ ਸਾਡੀ ਤਾਕਤ ਦੇ ਅੱਗੇ ਈਸ਼ਰ ਸਿੰਘਾ ਤੇਰੇ ਤੋਂ ਔਰ ਤੇਰੇ ਸਾਥੀਆਂ ਤੋਂ ਅੜਿਆ ਨਹੀਂ ਜਾਣਾ। ਹੌਲਦਾਰ ਈਸ਼ਰ ਸਿੰਘ ਬਲਵਾਨ ਇਰਾਦੇ ਦਾ ਮਾਲਕ ਹੈ। ਜਦੋਂ ਇਹਨਾਂ ਜ਼ਾਲਮ ਪਠਾਣਾਂ ਨੇ ਆਪਣਾ ਪੱਖ ਅਣਖੀ ਸਰਦਾਰਾਂ ਦੇ ਅੱਗੇ ਰੱਖਿਆ, ਬੱਬਰ ਸ਼ੇਰ ਦੀ ਤਰ੍ਹਾਂ ਗਰਜਿਆ ਹੌਲਦਾਰ ਈਸ਼ਰ ਸਿੰਘ, ਉਹਨੇ ਆਖਿਆ ਪਠਾਣੋ ਤੁਹਾਡੀ ਦਲੀਲ ਮੈਨੂੰ ਰਤਾ ਭਰ ਵੀ ਪ੍ਰਵਾਨ ਨੇ, ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਸੂਰਮਾ ਹਾਂ, ਮੇਰੀ ਕਮਾਨ ਥੱਲੇ 20 ਹੋਰ ਅਣਖੀਲੇ ਯੋਧੇ ਹੈ, ਅਸੀਂ ਮਰਦੇ ਦਮ ਤੱਕ ਹਥਿਆਰ ਨਹੀਂ ਸੁੱਟਾਂਗੇ, ਸਾਨੂੰ ਮੌਤ ਪ੍ਰਵਾਨ ਹੈ। ਹੌਲਦਾਰ ਈਸ਼ਰ ਸਿੰਘ ਨੇ ਪਠਾਣਾਂ ਨੂੰ ਮੋੜਵਾਂ ਜਵਾਬ ਉੱਤਰ ਕਿਵੇਂ ਦਿੱਤਾ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਈਸ਼ਰ ਸਿੰਘ ਮਰਦ ਦਲੇਰ ਕਹਿੰਦਾ ਲਲਕਾਰ ਜੋ ਹੋਣੇ ਨੀ ਸੁਪਨੇ ਪੂਰੇ ਆਏ ਦਿਲ ਧਾਰ ਜੋ ਹੋਣੇ ਨੀ ਸੁਪਨੇ ਪੂਰੇ ਉਹ ਤੁਹਾਡੀ ਦਲੀਲ ਪਠਾਣੋ ਸਾਨੂੰ ਸਵੀਕਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਈਸਰ ਸਿੰਘ ਮਰਦ ਦਲੇਰ ਕਹਿੰਦਾ ਲਲਕਾਰ ਜੋ ਹੋਣੇ ਨੀ ਸੁਪਨੇ ਪੂਰੇ ਆ ਗਏ ਦਿਲ ਤਾਰ ਜੋ ਹੋਣੇ ਨੀ ਸੁਪਨੇ ਪੂਰੇ।
ਤੁਹਾਡੀ ਦਲੀਲ ਪਠਾਣੋ ਸਾਨੂੰ ਸਵੀਕਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਅਸੀਂ ਹਾਂ ਵਾਰਸ ਅਣਖੀ ਨਲੂਏ ਜਵਾਨਾਂ ਦੇ, ਤੋੜੇ ਗਰੂਰ ਸੀ ਜਿਸਨੇ ਵੱਡਿਆਂ ਬਗਾਨਾਂ ਦੇ, ਤੋੜੇ ਗਰੂਰ ਸੀ ਜਿਸਨੇ।
ਉਹ ਜਿੱਤਣ ਦਾ ਸ਼ੌਂਕ ਜਿਨ੍ਹਾਂ ਨੂੰ ਵੇਂਦੇ ਉਹ ਹਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਪਾਰੇ ਅਧੀਨ ਸੁਪਨੇ ਅੰਦਰ ਸਕੂਨ ਨਾ, ਗੈਰਾਂ ਦੇ ਅੱਗੇ ਚੁਕਣਾ ਸਾਡਾ ਕਾਨੂੰਨ ਨਾ, ਵੈਰੀ ਦੇ ਅੱਗੇ ਚੁਕਣਾ।
ਜਾਵੇ ਜੋ ਬਦਲ ਜਬਾਨੋ ਅਣਖੀ ਸਿਰਦਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਥੋਥੇ ਇਸ ਜੀਵਨ ਬਦਲੇ ਛੱਡਣਾ ਅਮਾਨ ਨਾ, ਪਿੱਛੇ ਨੂੰ ਪੈਰ ਪੁੱਟਣਾ ਸਾਨੂੰ ਪਰਵਾਨ ਨਾ, ਪਿੱਛੇ ਵੱਲ ਕਦਮ ਪੁੱਟਣਾ।
ਕੈਰ ਇਖਵਾ ਕੇ ਬਣਨਾ ਧਰਤੀ ਤੇ ਪਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਉਹ ਮਰਨਾ ਪਰਵਾਨ ਅਸਾਨੂੰ।
ਤੁਸੀਂ ਪਠਾਨ ਜੇਕਰ ਪਈ ਅਸੀਂ ਸਰਦਾਰ ਹਾਂ, ਤੁਸੀਂ ਪਠਾਨ ਜੇਕਰ ਅਸੀਂ ਸਰਦਾਰ ਹਾਂ, ਗੁਰੂ ਦਸ਼ਮੇਸ਼ ਜੀ ਦੇ ਬਰਖਰਦਾਰ ਹਾਂ, ਪਿਤਾ ਦਸ਼ਮੇਸ਼ ਜੀ ਦੇ।
ਉਹ ਬਖਸ਼ੀ ਜੋ ਦਸਮ ਗੁਰਾਂ ਨੇ ਚੁੱਕਣੀ ਦਸਤਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਜਿਉਂਦੇ ਜੀ ਵੜਨ ਗੜੀ ਵਿੱਚ ਦੇਣੇ ਅਸਾਂ ਗਹਿਰ ਨਾ, ਸਮਝੋ ਪਠਾਣੋ ਤੁਹਾਡੀ ਜ਼ਿੰਦਗੀ ਦੀ ਖੈਰ ਨਾ, ਸਮਝੋ ਪਠਾਣੋ ਤੁਹਾਡੀ।
ਉਹ ਸਿੰਘ ਦਸ਼ਮੇਸ਼ ਗੁਰੂ ਦੇ ਰੱਖ ਦੇ ਉਧਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਅਮਰ ਜਰਨੈਲਾ ਜੰਗੀ ਕਰਕੇ ਤਿਆਰੀਆਂ, ਲੜਨਾ ਹੈ ਨਾ ਦੁਸ਼ਮਣਾ ਦਿਲ ਦੇ ਵਿੱਚ ਧਾਰੀਆਂ, ਲੜਨਾ ਹੈ ਨਾਲ ਦੁਸ਼ਮਣਾ।
ਆਉਣਾ ਜੱਗ ਵਿੱਚ ਸੁਬਰਾਈਆ ਦੂਸਰੀ ਵਾਰ ਨਹੀਂ, ਮਰਨਾ ਪਰਵਾਨ ਅਸਾਨੂੰ ਸੁੱਟਣੇ ਹਥਿਆਰ ਨਹੀਂ, ਮਰਨਾ ਪਰਵਾਨ ਅਸਾਨੂੰ।
ਸਾਧ ਸੰਗਤ, 1 ਸਤੰਬਰ 1897 ਤੋਂ ਇਸ ਯੁੱਧ ਦੀ ਆਰੰਭਤਾ ਹੋਈ ਜਿਹਨੂੰ ਅਦੁੱਤੀ ਯੁੱਧ ਸਾਰਾਗੜੀ ਆਖਿਆ ਜਾਂਦਾ ਹੈ। ਇੱਕ ਪਾਸੇ 10,000 ਪਠਾਨ ਸਨ ਔਰ ਦੂਜੇ ਪਾਸੇ ਕੇਵਲ ਤੇ ਕੇਵਲ 21 ਸੂਰਮੇ। 10,000 ਪਠਾਨਾਂ ਦੇ ਕੋਲ ਚੰਗੀਆਂ ਵਧੀਆ ਰਫਲਾਂ ਔਰ ਬਹੁਤ ਕੀਮਤੀ ਹਥਿਆਰ ਸਨ, ਪਰ ਦੂਜੇ ਪਾਸੇ ਹੌਲਦਾਰ ਈਸਰ ਸਿੰਘ ਦੇ ਕੋਲ ਕੇਵਲ ਤੇ ਕੇਵਲ ਮਾਮੂਲੀ ਰਫਲਾਂ ਉਸ ਯੁੱਗ ਦੀਆਂ ਸਨ। ਇਤਿਹਾਸਕਾਰ ਦੱਸਦੇ ਨੇ ਹੌਲਦਾਰ ਈਸਰ ਸਿੰਘ ਦੇ ਕੋਲ ਜਿਹੜੀਆਂ ਰਾਈਫਲਾਂ ਬਹੁਤੀ ਦੇਰ ਚਲਾਇਆ ਉਹ ਗਰਮ ਹੋ ਜਾਂਦੀਆਂ ਹੈ, ਓਵਰ ਹੀਟ ਹੋਣ ਦੇ ਕਾਰਨ ਉਹ ਨਕਾਰੀਆਂ ਹੋਣ ਦਾ ਡਰ ਸੀ। ਹੌਲਦਾਰ ਈਸਰ ਸਿੰਘ ਜਾਣਦਾ ਸਾਡੀ ਗਿਣਤੀ ਘੱਟ ਹੈ, ਹਮਲਾਵਰਾਂ ਦੀ ਗਿਣਤੀ ਸਾਡੇ ਤੋਂ ਕਈ ਗੁਣਾ ਵੱਧ ਹੈ। ਜਦੋਂ ਹਮਲਾਵਰਾਂ ਨੇ ਪੱਖ ਰੱਖਿਆ ਵੀ ਸਿੱਖੋ ਤੁਹਾਡਾ ਰਸਤਾ ਸਾਫ਼ ਕਰ ਦਿੰਦੇ ਹਾਂ, ਹਥਿਆਰ ਸੁੱਟ ਦਿਓ, ਆਪਣੇ ਪ੍ਰਾਣ ਲੈ ਕੇ ਦੌੜ ਜਾਓ, ਤੁਹਾਡੇ ਨਾਲ ਸਾਡੀ ਲੜਾਈ ਨਹੀਂ, ਸਾਡੀ ਟੱਕਰ ਕੇਵਲ ਅੰਗਰੇਜ਼ਾਂ ਦੇ ਨਾਲ ਹੈ। ਹੌਲਦਾਰ ਈਸਰ ਸਿੰਘ ਅੰਗਰੇਜ਼ ਦੀ ਫੌਜ ਵਿੱਚ 36 ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੈ। ਸਾਰਾਗੜੀ ਦੀ ਪੂਰੀ ਕਮਾਨ ਹੌਲਦਾਰ ਈਸਰ ਸਿੰਘ ਦੇ ਹੱਥਾਂ ਵਿੱਚ ਹੈ। ਜਦੋਂ ਪਠਾਣਾਂ ਨੇ ਰੱਖੀ ਤਜਵੀਜ਼, ਈਸਰ ਸਿੰਘ ਨੇ ਐਲਾਨ ਕੀਤਾ ਝੁਕਣਾ ਸਾਨੂੰ ਪ੍ਰਵਾਨ ਨਹੀਂ, ਮੌਤ ਪ੍ਰਵਾਨ ਹੈ, ਹਥਿਆਰ ਨਹੀਂ ਸੁੱਟਾਂਗੇ। ਓਏ ਪਠਾਣ, ਜਿਹੜੀ ਗੱਲ, ਜਿਹੜਾ ਸਵਾਲ, ਜਿਹੜਾ ਪੱਖ ਤੁਸੀਂ ਸਾਡੇ ਅੱਗੇ ਰੱਖਦੇ ਹੋ, ਸਾਡਾ ਪੁਰਾਤਨ ਇਤਿਹਾਸ ਪੜ੍ਹ ਕੇ ਵੇਖੋ, ਕਦੇ ਵੀ ਬਾਹਰੀ ਤਾਕਤਾਂ ਦੇ ਅੱਗੇ, ਭਾਵੇਂ ਸਿੱਖ ਘੱਟ ਗਿਣਤੀ ਵਿੱਚ, ਸਿੱਖਾਂ ਦੀ ਤਾਕਤ ਥੋੜ੍ਹੀ ਕਿਉਂ ਨਾ ਹੋਵੇ, ਪਰ ਕਦੇ ਕੋਈ ਗੁਰੂ ਕਾ ਲਾਲ ਜ਼ਾਲਮਾਂ ਦੇ ਅੱਗੇ ਹੱਥ ਜੋੜ ਕੇ ਭੀਖ ਵਿੱਚ ਜ਼ਿੰਦਗੀ ਨਹੀਂ ਮੰਗਦਾ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹੋ, ਕਈ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ 10 ਲੱਖ ਫੌਜਾਂ ਨੇ ਘੇਰਾ ਪਾ ਛੱਡਿਆ, ਉਹ ਵੀ ਜ਼ਾਲਮ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਨੂੰ ਸਨੇਹ ਘੱਲਦੇ ਸਨ, ਤੁਹਾਡਾ ਰਾਹ ਨਹੀਂ ਰੋਕਾਂਗੇ, ਸਾਡੇ ਆਖੇ ਲੱਗੋ, ਹਥਿਆਰ ਸੁੱਟ ਦਿਓ। ਪਰ ਉੱਥੇ ਇਸ ਮਹਾਨ ਇਤਿਹਾਸਕ ਧਰਤੀ ਸ੍ਰੀ ਅਨੰਦਪੁਰ ਦੇ ਘੇਰੇ ਦੇ ਅੰਦਰ ਕੋਈ ਵੀ ਗੁਰੂ ਕਾ ਲਾਲ ਜਿਹੜਾ ਹੈ ਉਹਨੇ ਜ਼ਾਲਮਾਂ ਦੇ ਅੱਗੇ ਹਥਿਆਰ ਨਾ ਸੁੱਟੇ। ਚਮਕੌਰ ਦੇ ਯੁੱਧ ਦੀ ਵਾਰਤਾ ਪੜ੍ਹ ਕੇ ਵੇਖੋ, ਜਿੱਥੇ ਇੱਕ ਪਾਸੇ ਭੁੱਖੇ 40 ਸ਼ੇਰ ਔਰ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਦੀ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਹੋਇਆ ਹੈ। ਵਜ਼ੀਰ ਖਾਨ ਵੀ ਐਲਾਨ ਕਰਦਾ ਹੈ, ਸਾਡੇ ਸਾਹਮਣੇ ਹਥਿਆਰ ਸੁੱਟ ਦਿਓ, ਤੁਹਾਡਾ ਵਾਲ ਨਹੀਂ ਵਿੰਗਾ ਕੀਤਾ ਜਾਏਗਾ। ਪਰ ਇਹਨਾਂ ਘੇਰਿਆਂ ਦੇ ਦੌਰਾਨ ਇੱਕ ਵੀ ਸਿੱਖ ਐਸਾ ਨਹੀਂ ਜਿਹਨੇ ਜ਼ਾਲਮਾਂ ਦੇ ਸਾਹਮਣੇ ਗੋਡੇ ਟੇਕੇ ਹੋਣ। ਹੌਲਦਾਰ ਈਸ਼ਰ ਸਿੰਘ ਨੇ ਐਲਾਨ ਕੀਤਾ, ਓਏ ਪਠਾਣੋ, ਅਸੀਂ ਸੂਰਮਿਆਂ ਦੇ ਵਾਰਸ ਹਾਂ, ਸਾਡੇ ਵੱਡ ਵਡੇਰਿਆਂ ਨੇ ਧਰਮ ਨਿਭਾਉਣ ਵਾਸਤੇ, ਬਚਨ ਪਾਲਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਸ਼ਹੀਦਾਂ ਦੇ ਵਾਰਸ ਹੋ ਕੇ ਕੁਰਬਾਨੀ ਤੇ ਕਰ ਜਾਂਗੇ, ਸ਼ਹੀਦ ਤੇ ਹੋ ਜਾਂਗੇ, ਪਰ ਤੁਹਾਡੇ ਸਾਹਮਣੇ ਕਦੇ ਵੀ ਹਥਿਆਰ ਨਹੀਂ ਸੁੱਟਾਂਗੇ। ਹੌਲਦਾਰ ਈਸ਼ਰ ਸਿੰਘ ਨੇ ਸਾਰਾ ਗੜੀ ਦੇ ਅੰਦਰ ਆਪਣੀ ਸਿਗਲ ਪਲਟੂਨ ਦੇ ਤਮਾਮ ਬਹਾਦਰ ਫੌਜੀਆਂ ਨੂੰ ਇਕੱਤਰ ਕੀਤਾ। ਸਿਦਕੀ ਸੂਰਮਾ ਹੌਲਦਾਰ ਈਸ਼ਰ ਸਿੰਘ ਬੜੇ ਵਿਉਂਤਬੰਦ ਢੰਗ ਦੇ ਨਾਲ ਸਾਰਾ ਗੜੀ ਦੇ ਅੰਦਰ ਮੋਰਚਾਬੰਦੀ ਕਰ ਰਿਹਾ ਹੈ। ਜਾਣਦਾ ਈਸ਼ਰ ਸਿੰਘ ਦੁਸ਼ਮਣ ਨੇ ਨਹੀਂ ਟਲਣਾ ਤੱਕ ਉਹ ਆਪਣੇ ਸਾਥੀਆਂ ਦੀਆਂ, ਹੌਲਦਾਰ ਈਸ਼ਰ ਸਿੰਘ ਥਾਂ ਪੁਰ ਥਾਂ ਡਿਊਟੀਆਂ ਕਿਵੇਂ ਲਾ ਰਿਹਾ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਸਾਰਾ ਗੜੀ ਚ ਜਵਾਨਾ ਪੱਕਾ ਮਿਥਿਆ ਨਿਸ਼ਾਨਾ, ਰਾਜ ਦੇਣਾ ਅਫਸਾਨਾ, ਅੱਜ ਕਾਲਾ ਕਾਲ ਜੀ ਬੈਠ ਗਏ ਜਵਾਨ ਮੋਰਚੇ ਸੰਭਾਲ ਜੀ।
ਉਹ ਸੋਧ ਦਿੱਤੀ ਅਰਦਾਸੇ ਇੱਕ ਗੁਰੂ ਪਰਵਾਸੇ, ਹੁਣ ਸਫਲ ਸਵਾਸੇ ਦਿਲ ਵਿੱਚ ਤਾਰੀਆਂ, ਵੰਡਤੀਆਂ ਆਗੂ ਮਾਨੂੰ ਜ਼ਿੰਮੇਵਾਰੀਆਂ।
ਈਸ਼ਰ ਸਿੰਘ ਕਲਮੰਦ ਪੂਰਾ ਕੀਤਾ ਪ੍ਰਬੰਦ, ਤਿੰਨਾਂ ਹਿੱਸਿਆਂ ਚ ਵੰਡ ਦਿੱਤੇ ਨੇ ਜਵਾਨ ਜੀ, ਸੌਂਫ ਦਿੱਤੀ ਥਾਂ ਥਾਈ ਹੈ ਕਮਾਨ ਜੀ।
ਜਿਹੜਾ ਮੇਨ ਦਰਵਾਜ਼ਾ ਜਿੱਥੋਂ ਖਤਰਾ ਹੈ ਜਾਂਦਾ, ਈਸ਼ਰ ਸਿੰਘ ਦਾ ਇਰਾਦਾ ਦੇਵਾ ਸਿੰਨਾ ਤਾਣ ਜੀ, ਛੇ ਨਾਲ ਹੋਰ ਉਸ ਦੇ ਜਵਾਨ ਜੀ।
ਸੱਜਾ ਮੋਰਚਾ ਸੀ ਜਿਹੜਾ ਉਹਦਾ ਹੋ ਗਿਆ ਨਬੇੜਾ, ਲਾਲ ਸੂਹ ਦੇ ਮੁੱਖ ਖੇੜਾ ਜਿਉਂ ਕਲੀ ਅਨਾਰ ਹੈ, ਲੈ ਕੇ ਸਾਥੀ ਡਟ ਗਿਆ ਸਿੰਘ ਸਰਦਾਰ ਹੈ।
ਖੱਬੇ ਪਾਸੇ ਵਾਲੀ ਬਾਈ ਚੰਦਾ ਸਿੰਘ ਨੈਕ ਪਾਈ, ਪੰਜ ਨਾਲ ਨੇ ਸਿਪਾਈ ਜੋਧਾ ਡਟ ਚੱਲਿਆ, ਸੀਨਾ ਧਣ ਮੋਰਚਾ ਜਵਾਨਾ ਮੱਲਿਆ।
ਸਿੰਘ ਭਾਈ ਭਗਵਾਨ ਜੀ ਦਾ ਕਾਰਜ ਮਹਾਨ, ਜੋ ਲੜਿੰਦਾ ਹੈ ਸਮਾਨ ਮੋਰਚੇ ਪਚਾਉਣ ਦੀ, ਘਨੱਈਏ ਵਾਂਗ ਡਿਊਟੀ ਜਾਲ ਵਰਤਾਉਣ ਦੀ।
ਗੁਰਮੁਖ ਸਿੰਘ ਸਰਦਾਰ ਜੋਧਾ ਹੋ ਪਿਆ ਤਿਆਰ, ਕਰ ਰਿਹਾ ਖਬਰਦਾਰ ਕੀ ਨੇ ਹਾਲਾਤ ਜੀ, ਸਿੰਘ ਨੇ ਲੜਾਈ ਦੱਸੋ ਗੱਲ ਬਾਤ ਜੀ।
ਦਿਨ ਸੀਗਾ ਐਤਵਾਰ, ਯੋਧੇ ਤਿਆਰ ਬਰ ਤਿਆਰ, ਝੱਟ ਸਾਂਭ ਹਥਿਆਰ ਯੋਧਿਆਂ ਦੀ ਆਦਤ, ਕਰਨਾ ਪਠਾਣਾ ਦਾ ਜਿੰਨਾ ਸਵਾਗਤ।
ਤਾਰੀ ਸ਼ਹੀਦੀ ਦਾ ਖਲਾਉਣਾ, ਲਹੂ ਅੰਬੇਰੇ ਵਹਾਉਣਾ, ਚੰਡਾ ਫਤਿਹ ਦਾ ਚਲਾਉਣਾ, ਪੂਰੇ ਨਾਲ ਆਦਰਾ ਜੰਗ ਸਾਰਾ ਗੜੀ ਲੜਨੀ ਬਹਾਦਰਾ।
ਇੱਕੀ ਸੂਰਮੇ ਪਠਾਣਾ ਦੀ ਆਮਦ ਨੂੰ ਤੱਕ ਕੇ ਸਾਰਾ ਗੜੀ ਦੇ ਅੰਦਰ ਐਨ ਮੋਰਚਾ ਬੰਦੀ ਬੜੇ ਵਿਉਂਤਬੰਦ ਢੰਗ ਦੇ ਨਾਲ ਕਰਨ ਲੱਗੇ। ਹੌਲਦਾਰ ਈਸ਼ਰ ਸਿੰਘ ਨੇ ਆਪਣੇ ਸਾਥੀਆਂ ਨੂੰ ਆਖਿਆ, ਬਹਾਦਰੋ, ਗੜੀ ਦਾ ਸਭ ਤੋਂ ਕਮਜ਼ੋਰ ਮੋਰਚਾ ਮੈਂ ਦਰਵਾਜ਼ੇ ਨੂੰ ਮੰਨਦਾ ਹੈ, ਦਰਵਾਜ਼ਾ ਲੱਕੜ ਦਾ ਹੈ। ਵੈਰੀ ਨੇ ਧਾਵਾ ਬੋਲਿਆ ਤੇ ਦਰਵਾਜ਼ਾ ਤੋੜਨ ਵਾਸਤੇ ਦਰਵਾਜ਼ੇ ਤੇ ਬੋਲਣਾ ਹੈ, ਇਸ ਲਈ ਮੈਂ ਤੁਹਾਡਾ ਆਗੂ ਹੋਣ ਦੇ ਨਾਂ ਤੇ ਮੇਰੇ ਨਜ਼ਰੀਏ ਵਿੱਚ ਜਿਹੜਾ ਕਮਜ਼ੋਰ ਮੋਰਚਾ ਹੈ ਉਹਦੇ ਤੇ ਮੈਂ ਸਾਥੀਆਂ ਦੇ ਸਮੇਤ ਡਿਊਟੀ ਦੇਵਾਂਗਾ, ਨਾਲ ਹੋਰ ਸਾਥੀਆਂ ਨੂੰ ਲੈ ਕੇ। ਹੌਲਦਾਰ ਈਸ਼ਰ ਸਿੰਘ ਮਰਦਾਂ ਦੀ ਤਰ੍ਹਾਂ ਸੀਨਾ ਤਾਣ ਕੇ ਸਾਰਾ ਗੜੀ ਦੇ ਦਰਵਾਜ਼ੇ ਦੀ ਰਾਖੀ ਕਰਨ ਲੱਗਾ ਹੈ। ਬਾਬਾ ਲਾਲ ਸਿੰਘ ਮਾਝੇ ਦਾ ਮਹਾਨ ਜਰਨੈਲ, ਇਹ ਵੀ ਸਾਰਾ ਗੜੀ ਦੇ ਅੰਦਰ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਦੇ ਥੱਲੇ ਮੌਜੂਦ ਹੈ। ਬਾਬਾ ਲਾਲ ਸਿੰਘ ਦੇ ਹਿੱਸੇ ਆਇਆ ਸਾਰਾ ਗੜੀ ਦੇ ਦਰਵਾਜ਼ੇ ਦੇ ਸੱਜੇ ਪਾਸੇ ਵਾਲਾ ਮੋਰਚਾ, ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਲਾਲ ਸਿੰਘ ਧੁੰਨਾ ਵਾਲਾ ਡਟ ਗਿਆ ਸੀਨਾ ਤਾਣ ਕੇ ਸਾਰਾ ਗੜੀ ਦੇ ਦਰਵਾਜ਼ੇ ਦੇ ਸੱਜੇ ਪਾਸੇ ਵਾਲੇ ਮੋਰਚੇ ਦੇ ਉੱਪਰ। ਚੰਦਾ ਸਿੰਘ ਦੀ ਡਿਊਟੀ ਲੱਗੀ ਦਰਵਾਜ਼ੇ ਦੇ ਖੱਬੇ ਪਾਸੇ ਵਾਲਾ ਮੋਰਚਾ, ਚੰਦਾ ਸਿੰਘ ਨੇ ਔਰ ਉਹਦੇ ਸਾਥੀਆਂ ਨੇ ਸਾਂਭਿਆ। ਭਗਵਾਨ ਸਿੰਘ ਦੀ ਡਿਊਟੀ ਹੌਲਦਾਰ ਈਸ਼ਰ ਸਿੰਘ ਨੇ ਲਾਈ, ਆਖਿਆ, ਭਗਵਾਨ ਸਿੰਘ ਆ ਤੇਰਾ ਕਰਮ ਬਣਦਾ ਹੈ, ਤੇਰਾ ਫਰਜ਼ ਬਣਦਾ ਹੈ ਵੀ ਮੋਰਚਿਆਂ ਦੇ ਵਿੱਚ ਲੋੜੀ ਦਾ ਸਮਾਨ ਔਰ ਪਾਣੀ ਤੂੰ ਪਹੁੰਚਾਉਣਾ ਹੈ। ਮੈਦਾਨੇ ਜੰਗ ਵਿੱਚ ਦੁਸ਼ਮਣ ਸਾਡੀ ਗੜੀ ਵੱਲ ਨੂੰ ਧਾਵਾ ਬੋਲਣ ਦੀਆਂ ਪੂਰਨ ਤਿਆਰੀਆਂ ਕਰ ਚੁੱਕਾ ਹੈ। ਭਗਵਾਨ ਸਿੰਘ ਆ ਇੱਕ ਤੈਨੂੰ ਕਮਾਂਡਰ ਹੋਣ ਦੇ ਨਾਂ ਤੇ ਈਸ਼ਰ ਸਿੰਘ ਇਹ ਵੀ ਹਦਾਇਤ ਕਰਦਾ ਹੈ, ਜਦੋਂ ਲੜਦਿਆਂ ਲੜਦਿਆਂ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਤੂੰ ਬਚ ਗਿਆ, ਦੁਸ਼ਮਣ ਗੜੀ ਵਿੱਚ ਕਦਮ ਰੱਖੇਗਾ ਤੇ ਭਾਈ ਘਨੱਈਏ ਦਾ ਵਾਰਸ ਬਣਨਾ ਹੈ, ਪਹਿਲਾਂ ਵੈਰੀ ਨੂੰ ਜਲ ਛਕਾਉਣਾ ਹੈ, ਫਿਰ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਵੰਡ ਦਿੱਤੀਆਂ ਡਿਊਟੀਆਂ ਹੌਲਦਾਰ ਈਸ਼ਰ ਸਿੰਘ ਨੇ ਆਗੂ ਦੀ ਮੰਨ ਕੇ ਗੱਲ ਨੂੰ ਆਗੂ ਦੇ ਹੁਕਮ ਨੂੰ ਪ੍ਰਵਾਨ ਕਰਕੇ ਸਾਰੇ ਸੂਰ ਵੀਰ ਬਹਾਦਰ ਥਾਂ ਥਾਈ ਮੋਰਚਿਆਂ ਵਿੱਚ ਸੀਨਾ ਤਾਣ ਕੇ ਦੁਸ਼ਮਣ ਦਲਾਂ ਦਾ ਟਾਕਰਾ ਕਰਨ ਵਾਸਤੇ ਡਟੇ ਖੜੇ ਹੈ। ਬਚਿਆ ਹੈ ਮਗਰ ਸਰਦਾਰ ਗੁਰਮੁਖ ਸਿੰਘ। ਹੌਲਦਾਰ ਈਸ਼ਰ ਸਿੰਘ ਨੇ ਹੁਕਮ ਲਾਇਆ, ਗੁਰਮੁਖ ਸਿੰਘ ਗੜੀ ਦੀ ਨੁੱਕਰ ਵਿੱਚ ਜਿਹੜਾ ਉੱਚਾ ਟਾਵਰ ਹੈ ਉਹਦੇ ਉੱਪਰ ਚੜ ਜਾ, ਦੁਸ਼ਮਣ ਦੀਆਂ ਗਤੀਵਿਧੀਆਂ ਕੀ ਹੈ ਉਹਨਾਂ ਤੇ ਸਾਰੀ ਨਜ਼ਰ ਰੱਖਣੀ ਹੈ, ਸਾਨੂੰ ਵੀ ਦੱਸਣਾ ਹੈ ਔਰ ਜਿਹੜੀਆਂ ਚਾਰ ਚੌਂਕੀਆਂ ਮਗਰ ਨੇ ਸਾਡੇ ਅਫਸਰਾਂ ਤੱਕ ਵੀ ਜੋ ਕੁਝ ਇੱਥੇ ਵਾਪਰਿਆ ਉਹ ਸਾਰਾ ਆਦੇਸ਼ ਸਾਰੀ ਹੀ ਡਾਇਰੀ ਇੱਕ ਸੰਕੇਤ ਦੇ ਰਾਹੀਂ ਸਿਗਨਲ ਦੇ ਰਾਹੀਂ ਪਿਛਲੀਆਂ ਚੌਂਕੀਆਂ ਤੱਕ ਗੁਰਮੁਖ ਸਿੰਘਾਂ ਤੂੰ ਭੇਜਣੀ ਹੈ। ਮਿੱਤਰੋ, ਸਾਰਾ ਗੜੀ ਦਾ ਯੁੱਧ 21 ਸੂਰਮੇ 10,000 ਪਠਾਣਾਂ ਦਾ ਮੁਕਾਬਲਾ ਕਰਨ ਵਾਸਤੇ ਸਾਰਾ ਗੜੀ ਵੀ ਡਟੇ ਔਰ ਕਈ ਦਿਨ ਇਹ ਯੁੱਧ ਹੋਇਆ। ਮੈਂ ਵਿਸ਼ਵਾਸ ਨਾਲ ਕਹਿੰਦਾ ਵੀ ਮਗਰਲੀਆਂ ਚਾਰ ਚੌਂਕੀਆਂ ਵਿੱਚੋਂ ਹੌਲਦਾਰ ਈਸ਼ਰ ਸਿੰਘ ਤੱਕ ਅਸਲਾ ਤੇ ਫੌਜ ਅੱਪੜ ਜਾਂਦੀ, ਕਦੇ ਵੀ ਉਹ ਵੈਰੀ ਸਾਰਾ ਗੜੀ ਦੇ ਲਾਗੇ ਨਾ ਫੜਕ ਸਕਦੇ। ਅਫਸੋਸ, ਸਾਰੇ ਰਸਤੇ ਸਾਰਾ ਗੜੀ ਦੇ ਜਾਲਮਾਂ ਦੇ ਵੈਰੀਆਂ ਦੇ ਕਬਜ਼ੇ ਦੇ ਵਿੱਚ ਸਨ। ਕੋਈ ਵੀ ਸਹੂਲਤ ਔਰ ਰਾਤ ਦੀ ਸਮੱਗਰੀ ਹੌਲਦਾਰ ਈਸ਼ਰ ਸਿੰਘ ਤੱਕ ਮੰਗਰਲੀਆਂ ਚੌਂਕੀਆਂ ਦੇ ਵਿੱਚੋਂ ਸਾਰਾ ਗੜੀ ਤੱਕ ਨਾ ਅੱਪੜ ਸਕੇ। ਡਟ ਗਿਆ ਮਰਦਾਂ ਦੀ ਤਰ੍ਹਾਂ ਹੌਲਦਾਰ ਈਸ਼ਰ ਸਿੰਘ ਆਪਣੇ ਸਾਥੀਆਂ ਦੇ ਸਮੇਤ। ਹੋ ਰਿਹਾ ਹੈ ਯੁੱਧ, ਸਿੱਖ ਸਰਦਾਰਾਂ ਦੀ ਬੰਦੂਕ ਵਿੱਚੋਂ ਜੇ ਇੱਕ ਗੋਲੀ ਚੱਲਦੀ ਹੈ ਤੇ ਉਹ ਕਈ ਕਈ ਪਠਾਣਾਂ ਨੂੰ ਵਿੰਨ ਕੇ ਲੰਘਦੀ ਹੈ, ਕਿਉਂਕਿ ਈਸ਼ਰ ਸਿੰਘ ਦਾ ਹੁਕਮ ਸੀ ਸੂਰਮਿਓ ਬੰਦੂਕ ਲੋੜ ਵੇਲੇ ਚਲਾਉਣੀ ਹੈ, ਗੋਲੀ ਅਜਾਈ ਨਾ ਜਾਏ, ਕਿਉਂਕਿ ਪਿੱਛੋਂ ਅਸਲਾ ਪਹੁੰਚਾਉਣ ਦਾ ਕੋਈ ਸਾਧਨ ਨਹੀਂ। ਸਾਰੇ ਰਸਤੇ ਜਾਲਮਾਂ ਨੇ ਰੋਕੇ ਹੈ, ਜੇ ਗੋਲੀ ਚਲਾਉਣੀ ਹੈ ਇੱਕ ਗੋਲੀ ਕਈਆਂ ਕਈਆਂ ਦੇ ਸੀਨੇ ਦੇ ਵਿੱਚ ਦੀ ਲੰਘਣੀ ਚਾਹੀਦੀ ਹੈ। ਇਸੇ ਤਰ੍ਹਾਂ ਵਿਉਂਤਬੰਦ ਢੰਗ ਦੇ ਨਾਲ ਸੂਰਮੇ ਸਾਰਾ ਗੜੀ ਦੀ ਰਾਖੀ ਅੰਤਮ ਸਾਵਾਂ ਤੱਕ ਕਰਨ ਦਾ ਪ੍ਰਣ ਕਰ ਚੁੱਕੇ ਹੈ। ਪਠਾਣਾਂ ਨੂੰ ਕਈ ਦਿਨ ਲੜਦਿਆਂ ਹੋ ਗਏ, ਸੈਂਕੜੇ ਪਠਾਣ ਇਹਨਾਂ 21 ਸੂਰਮਿਆਂ ਨੇ ਮੌਤ ਦੇ ਕਾਟ ਉਤਾਰ ਦਿੱਤੇ। ਹੁਣ ਪਠਾਣਾਂ ਨੇ ਸੋਚਿਆ ਵੀ ਜੇ ਸਾਰਾ ਗੜੀ ਨੂੰ ਫਤਿਹ ਕਰਨਾ ਹੈ, ਇਸ ਤਰ੍ਹਾਂ ਯੁੱਧ ਲੜ ਕੇ ਫਤਿਹ ਨਹੀਂ ਹੋਏਗਾ, ਰਣਨੀਤੀ ਤੋਂ ਕੰਮ ਲੈਣਾ ਚਾਹੀਦਾ ਹੈ। ਆਗੂ ਪਠਾਣਾਂ ਨੇ ਸਿਪਾਹੀਆਂ ਨੂੰ ਸਲਾਹ ਦਿੱਤੀ ਵੀ ਸਾਨੂੰ ਸਾਰਾ ਗੜੀ ਦੀਆਂ ਕੰਧਾਂ ਦੇ ਤੱਕ ਅੱਪੜਨਾ ਪਏਗਾ ਔਰ ਕੰਧਾਂ ਵਿੱਚ ਪਾ ਕੇ ਪਾੜ ਕਰਕੇ ਨੀਆਂ ਨੂੰ ਪੋਲਿਆਂ ਡੇਗ ਕੇ ਸਾਰਾ ਗੜੀ ਦੀ ਦੀਵਾਰ ਸਾਰਾ ਗੜੀ ਦੇ ਅੰਦਰ ਵੜ ਕੇ ਪ੍ਰਵੇਸ਼ ਕਰਕੇ ਸਿੱਖ ਸਰਦਾਰਾਂ ਨੂੰ ਕਤਲ ਕਰਕੇ ਸਾਰਾ ਗੜੀ ਤੇ ਕਬਜ਼ਾ ਕਰਨਾ ਹੈ। ਹੁਣ ਸਾਰਾ ਗੜੀ ਦੀ ਦੀਵਾਰ ਤੱਕ ਅੱਪੜਨ ਵਾਸਤੇ ਇਤਿਹਾਸਕਾਰ ਕਹਿੰਦੇ ਆ ਕਿ ਇੱਕ ਚਾਰ ਪਾਈ ਇੱਕ ਮੰਜਾ ਲੱਭਿਆ ਗਿਆ। ਮੰਜੇ ਦੇ ਉੱਪਰ 3-3 ਇੰਚ ਮੋਟੀ ਮਿੱਟੀ ਦੀ ਤਹਿ ਵਿਛਾਈ ਗਈ ਔਰ ਉਸ ਮਿੱਟੀ ਦੀ ਤਹਿ ਦੇ ਉੱਪਰ 1-1 ਫੁੱਟ ਪੱਥਰਾਂ ਦੀ ਤਹਿ ਇਹਨਾਂ ਪਠਾਣਾਂ ਨੇ ਵਿਛਾਈ ਹੈ। ਰੀਂਗਦੇ ਹੋਏ ਪਠਾਣ ਨਾਲੇ ਮੰਜੇ ਨੂੰ ਅੱਗੇ ਧੱਕੀ ਜਾਂਦੇ ਹੈ ਔਰ ਮੰਜੇ ਦੇ ਉੱਪਰ ਪਏ ਪੱਥਰਾਂ ਦੀ ਆੜ ਵਿੱਚ ਸਿੱਖ ਸਰਦਾਰਾਂ ਦੇ ਨਿਸ਼ਾਨਿਆਂ ਤੋਂ ਵੱਜਦੇ ਵੱਜਦੇ ਇਹ ਪਠਾਣ ਸਾਰਾ ਗੜੀ ਵੱਲ ਨੂੰ ਕਿਵੇਂ ਵੱਧ ਰਿਹਾ ਹੈ, ਕਿਵੇਂ ਸਾਰਾ ਗੜੀ ਦੀਆਂ ਕੰਧਾਂ ਤੱਕ ਕੱਪੜੇ ਔਰ ਭਵਿੱਖ ਵਿੱਚ ਕੀ ਕੁਝ ਹੋਇਆ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਸਿਗਨਲ ਪਲਟੂਣ ਕਮਾਂਡਰ ਈਸਰ ਸਿੰਘ ਅਣਖੀ ਸੂਰਾ ਕਈ ਦਿਨ ਲੜਦਿਆਂ ਨੂੰ ਹੋਏ ਹਾਲਾਂ ਵੀ ਡਟਿਆ ਏ ਸੂਰਾ
ਨਾ ਆਉਣ ਗੜੀ ਦੇ ਨੇੜੇ ਦੁਸ਼ਮਣ ਨੂੰ ਦਿੱਤਾ ਸ਼ੇਰਾ ਸੀਲਾ ਜੀ ਧਰਮ ਦੀ ਪਾਲੀ ਖਾ ਕਸਮਾ ਮਰਦ ਦਿਲੇਰਾ
ਦੁਸ਼ਮਣ ਘੜ ਰਿਹਾ ਸਕੀਮਾ ਕਿੰਜ ਫਤਿਹ ਪ੍ਰਾਪਤ ਕਰੀਏ ਜਾਂ ਘੇਰ ਮਾਰੀਏ ਸਿਖੜੇ ਜਾਂ ਖੁਦ ਉਨ੍ਹਾਂ ਤੋਂ ਮਰੀਏ
ਤਾਰ ਉਠਾਏ ਪੱਥਰ ਮੰਜੇ ਤੇ ਤੈ ਵਿਛਾਈ ਫਿਰ ਲੈ ਆਸਰਾ ਉਹਦਾ ਅੱਗੇ ਵੱਲ ਕੀਤੀ ਤਾਈ
ਦੁਸ਼ਮਣ ਘੜ ਰਿਹਾ ਸਕੀਮਾ ਜੀ ਇੰਜ ਫੌਜ ਪਠਾਣੀ ਪਹੁੰਚੀ ਇੱਕ ਸੇਫ ਜਗ੍ਹਾ ਤੇ ਜਾ ਗਏ ਫਿਰ ਐਣ ਮਾਰਦੇ ਥੱਲੇ ਆ ਗਏ ਸੀ ਸਿੰਘ ਲੜਾਕੇ
ਰਾਵਣ ਗੜੀ ਵਿੱਚ ਦੇਣਾ ਦੁਸ਼ਮਣ ਨੂੰ ਸਿੰਘਾ ਠਾਣੀ ਰਾਵਣ ਗੜੀ ਵਿੱਚ ਦੇਣਾ ਦੁਸ਼ਮਣ ਨੂੰ ਸਿੰਘਾ ਠਾਣੀ ਲੜ ਧਰਮ ਜੋਧ ਬਚਾਉਣਾ ਤੇ ਕਰ ਜਾਣੀ ਕੁਰਬਾਨੀ
ਸਿੰਘਾਂ ਨੇ ਕਰਤੇ ਢੇਰੀ 600 ਪਠਾਣ ਲੜਾਕੇ ਨਾ ਕਦੇ ਜਮਾਨਾ ਪੁੱਲੂ ਇਹ ਸਾਰਾ ਗੜੀ ਦੇ ਸਾਕੇ
ਸਿੱਖਾਂ ਦਾ ਪਾਸਾ ਹੌਲਾ ਦੁਸ਼ਮਣ ਦਾ ਪਾਰਾ ਪੱਲਾ ਫਿਰ ਕੰਧ ਗੜੀ ਦੀ ਟਾਈ ਦੁਸ਼ਮਣ ਨੇ ਕਰਕੇ ਹੱਲਾ
ਕਿਆ ਦੁਸ਼ਮਣ ਦੇ ਦਿਲ ਡਾਡਾ ਜੀ ਚਾ ਵੈਰੀ ਦੇ ਦਿਲ ਡਾਡਾ ਉੱਕਾ ਹੀ ਕਰਾਂ ਸਫਾਇਆ ਪੈ ਪਾਰ ਚ ਸੁੱਟ ਕੇ ਲੱਕੜਾਂ ਲੱਕੜਾਂ ਨੂੰ ਜਾਏ ਜਲਾਇਆ
ਗੁਰਮੁਖ ਸਿੰਘ ਸਿਗਨਲ ਦਿੱਤਾ ਫਿਰ ਹੈਡ ਕੁਆਟਰ ਵੱਲੇ ਹੁਣ ਅੱਗੇ ਕੀ ਮੈਂ ਕਰਨਾ ਮੈਨੂੰ ਹੁਕਮ ਕਮਾਂਡਰ ਕੱਲੇ
ਚੋਕਰ ਫਲ ਜੂਝ ਕੇ ਇੱਥੇ ਹੁਣ ਹੱਥ ਸ਼ਹੀਦੀ ਪਾਵਾਂ ਚੋਕਰ ਫਲ ਜੂਝ ਕੇ ਇੱਥੇ ਹੁਣ ਹੱਥ ਸ਼ਹੀਦੀ ਪਾਵਾਂ ਕੇ ਪਿੱਛੇ ਸਿਗਨਲ ਭੇਜਣਾ ਵਾਲਾ ਮੈਂ ਫਰਜ
ਨਿਭਾਵਾਂ ਅਵਸਰਾ ਆਖੀ ਉਹਦੇ ਖੂਨ ਉਬਾਲਾ ਖਾਦਾ ਫਿਰ ਸ਼ਹੀਦ ਹੋਣ ਦਾ ਜੋਦੇ ਕਰ ਪਰਨ ਤਾਰਿਆ ਰਾਦਾ
ਹੱਥੋ ਪਾਈ ਲੜਿਆ ਜੀ ਹੋ ਹੱਥੋ ਪਾਈ ਲੜਿਆ ਗੁਰਮੁਖ ਸਿੰਘ ਰੱਖ ਵਖਾਈ ਇੰਜ ਸਾਰਾ ਗੜੀ ਹੋਈ ਰੋਸ਼ਨ ਜਿੱਥੇ ਮਰਦਾਂ ਸ਼ਹੀਦੀ ਪਾਈ
ਗੈਰਤ ਦੇ ਬਦਲੇ ਹੱਸ ਹੱਸ ਗਏ ਵਾਰ ਧਰਮ ਤੋਂ ਜਾਨਾ ਜੁੱਗਾਂ ਤੱਕ ਅਮਰ ਹਮੇਸ਼ਾ ਉਹਨਾਂ ਦਾ ਕਰਨੀ ਨਾਮ
ਸਾਰਾ ਗੜੀ ਦੇ ਅੰਦਰ 21 ਸੂਰਮੇ ਮਰਦੇ ਦਮ ਤੱਕ ਜਿਨ੍ਹਾਂ ਨੇ ਵਿਰੋਧੀਆਂ ਦੇ ਨਾਲ ਲੜਨ ਦਾ ਫੈਸਲਾ ਕੀਤਾ ਹੈ ਇਹ ਵੀ ਅਰਦਾਸਾ ਸੋਧਿਆ ਸੱਚੇ ਪਾਤਸ਼ਾਹ ਹੈ ਜਿੰਨਾ ਚਿਰ ਸਾਡਾ ਖੂਨ ਤੌੜਦਾ ਹੈ ਜਿੰਨਾ ਚਿਰ ਸੱਚੇ ਪਾਤਸ਼ਾਹ ਸਾਡੇ ਸਵਾਸ ਚੱਲਦੇ ਨੇ ਅਸੀਂ ਸਾਰਾ ਗੜੀ ਵਿੱਚ ਜਿਉਂਦੇ ਜੀ ਦੁਸ਼ਮਣ ਨੂੰ ਪੈਰ ਨਹੀਂ ਰੱਖਣ ਦਿਆਂਗੇ ਇੱਧਰ ਵੈਰੀ ਦਲਾਂ ਨੇ ਵਿਉਂਤਬੰਦ ਢੰਗ ਦੇ ਨਾਲ ਚਾਰ ਪਾਈ ਦੇ ਆਸਰੇ ਪਠਾਣੀ ਫੌਜ ਸਾਰਾ ਗੜੀ ਵੱਲ ਨੂੰ ਵਧਾਈ ਹੈ ਬੜੀ ਲੰਮੀ ਜਦੋ ਜਾਇਦ ਤੂੰ ਵਾਦਾ ਕਹਿੰਦੇ ਕੁਝ ਪਠਾਣ ਉਸ ਮੰਜੇ ਦੀ ਆੜ ਦੇ ਨਾਲ ਸਾਰਾ ਗੜੀ ਦੀਆਂ ਕੰਧਾਂ ਦੇ ਤੱਕ ਅੱਪੜ ਚੁੱਕੇ ਨੇ ਲੈ ਕੇ ਤਿੱਖੀਆਂ ਸਬਲਾਂ ਸਾਰਾ ਗੜੀ ਦੀਆਂ ਨੀਹਾਂ ਨੂੰ ਇਹਨਾਂ ਜ਼ਾਲਮਾਂ ਨੇ ਪੋਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰਮੁਖ ਸਿੰਘ ਭਾਵੇਂ ਉੱਚੇ ਟਾਵਰ 'ਤੇ ਚੜ੍ਹ ਕੇ ਸਾਰੀ ਪਠਾਣੀ ਫੌਜ 'ਤੇ ਨਜ਼ਰ ਰੱਖ ਰਿਹਾ ਹੈ, ਪਰ ਜਿਹੜੇ ਪਠਾਨ ਲੁਕਦੇ ਲੁਕਦੇ ਸਾਰਾ ਗੜੀ ਦੀਆਂ ਕੰਧਾਂ ਦੀਆਂ ਨੀਹਾਂ ਤੱਕ ਕੱਪੜੇ ਨੇ, ਉਹ ਸਰਦਾਰ ਗੁਰਮੁਖ ਸਿੰਘ ਦੀ ਨਜ਼ਰ ਤੋਂ ਬਚੇ ਰਹੇ। ਇਹਨਾਂ ਪਠਾਣਾਂ ਨੇ ਕੀ ਕੀਤਾ ਕਰਕੇ ਗੜੀ ਦੀਆਂ ਨੀਹਾਂ ਪੋਲੀਆਂ ਇੱਕ ਪਾਸੇ ਦੁਆਰ ਵਿੱਚ ਪਾੜ ਪਾ ਦਿੱਤਾ। ਘਟਨਾ ਵਾਪਰੀ, ਸਾਰਾ ਗੜੀ ਦੀ ਇੱਕ ਕੰਧ ਬੁਰੀ ਤਰ੍ਹਾਂ ਢਹਿ ਕੇ ਧਰਤੀ 'ਤੇ ਡਿੱਗ ਪਈ। ਪਠਾਨ ਸਾਰਾ ਗੜੀ ਦੇ ਅੰਦਰ ਪ੍ਰਵੇਸ਼ ਕਰ ਗਏ। ਹੌਲਦਾਰ ਈਸ਼ਰ ਸਿੰਘ ਦੇ ਕੋਲ ਹੈ, ਜਿੰਨਾ ਚਿਰ ਅਸਲਾ ਰਿਹਾ, ਇਤਿਹਾਸ ਦੱਸਦਾ ਹੈ ਮਰਦਾਂ ਦੀ ਤਰ੍ਹਾਂ 10,000 ਪਠਾਣਾਂ ਦੇ ਨਾਲ ਮਰਦ ਈਸ਼ਰ ਸਿੰਘ ਹੈ, ਔਰ ਈਸ਼ਰ ਸਿੰਘ ਦੇ ਸਾਰੇ ਸਾਥੀ ਡਟ ਕੇ ਲੜੇ। ਆਖਿਰ ਗੋਲੀ ਸਿੱਕਾ ਬੁਰੀ ਤਰ੍ਹਾਂ ਮੁੱਕ ਗਿਆ। ਹੁਣ ਹੱਥੋਂ ਪਾਈ ਦਾ ਯੁੱਧ ਜਿਹੜਾ ਹੈ ਇਹਨਾਂ ਸੂਰਮਿਆਂ ਨੇ ਕਰਨਾ ਸਾਰਾ ਗੜੀ ਵੀ ਸ਼ੁਰੂ ਕੀਤਾ ਹੈ। ਵਿਦਵਾਨ ਕਹਿੰਦੇ ਹੈ ਵੀ ਰਾਈਫਲਾਂ ਦੇ ਗਾੜੀ ਚਾੜ ਕੇ ਤਿੱਖੀਆਂ ਸੰਗੀਨਾ ਹੱਥੋਂ ਪਾਈ ਦੀ ਲੜਾਈ ਦੇ ਵਿੱਚ ਹੌਲਦਾਰ ਈਸ਼ਰ ਸਿੰਘ ਹੈ ਔਰ ਨਾਲ ਦੇ ਸਾਥੀ ਮਰਦਾਂ ਦੀ ਤਰ੍ਹਾਂ ਲੜ ਕੇ ਸ਼ਹੀਦ ਹੋ ਗਏ। ਕਹਿੰਦੇ ਬਚਿਆ ਇਕੱਲਾ ਗੁਰਮੁਖ ਸਿੰਘ ਸਾਹਿਬ ਜਿਹੜਾ ਸਾਰਾ ਗੜੀ ਦੇ ਉੱਚੇ ਟਾਵਰ ਦੇ ਉੱਪਰ ਬੈਠਾ ਹੈ ਔਰ ਸਾਰੀ ਰਿਪੋਰਟ ਇਸ ਜੰਗ ਦੇ ਹਾਲਾਤ ਪਿਛਲੀਆਂ 4 ਚੌਂਕੀਆਂ ਵਿੱਚ ਸੰਕੇਤ ਦੇ ਰਾਹੀਂ ਭੇਜਦਾ ਹੈ। ਆਖਰੀ ਸਿਗਨਲ ਇਸ ਗੁਰਮੁਖ ਸਿੰਘ ਸਰਦਾਰ ਨੇ ਪਿਛਲੀਆਂ ਚੌਂਕੀਆਂ ਵਿੱਚ ਭੇਜਿਆ। ਕਹਿੰਦਾ ਅਫਸਰੋ ਮੇਰੇ ਨਾਲ ਦੇ ਸਾਥੀ ਔਰ ਹੌਲਦਾਰ ਈਸ਼ਰ ਸਿੰਘ ਲਗਭਗ 500 ਤੋਂ ਉੱਪਰ ਪਠਾਣਾਂ ਨੂੰ ਕਤਲ ਕਰਕੇ ਇਹ ਸੂਰਮੇ ਸ਼ਹੀਦ ਹੋ ਚੁੱਕੇ ਨੇ। ਮੈਂ ਆਪਣੇ ਫਰਜ਼ ਦੀ ਪਾਲਣਾ ਕਰਦਾ ਹੋਇਆ ਉੱਚੇ ਟਾਵਰ 'ਤੇ ਬੈਠਾ, ਅਜੇ ਵੀ ਤੁਹਾਨੂੰ ਪਿੱਛੇ ਸੰਕੇਤ ਭੇਜ ਰਿਹਾ ਹੈ। ਤੁਸੀਂ ਅਫਸਰ ਹੋ, ਹੁਣ ਮੈਨੂੰ ਹੁਕਮ ਲਾਇਆ ਜਾਏ। ਮੈਂ ਅਜੇ ਵੀ ਆਪਣੇ ਫਰਜ਼ ਨੂੰ ਨਿਭਾਉਂਦਾ ਟਾਵਰ 'ਤੇ ਬੈਠਾ, ਪਿੱਛੇ ਸਿਗਨਲ ਭੇਜਾਂ ਕਿ ਜਾਂ ਟਾਵਰ ਤੋਂ ਥੱਲੇ ਉਤਰ ਕੇ ਇਹਨਾਂ ਪਠਾਣਾਂ ਦੀ ਫੌਜ ਨਾਲ ਲੜ ਕੇ ਸ਼ਹੀਦ ਹੋਵਾਂ। ਅਫਸਰਾਂ ਨੇ ਆਖਿਆ ਗੁਰਮੁਖ ਸਿੰਘ ਹੈ, ਸਦਕੇ ਜਾਂਦੇ ਹਾਂ ਤੇਰੇ ਸਾਥੀਆਂ ਤੋਂ ਜਿਹੜੇ ਸਾਰਾ ਗੜੀ ਦੀ ਰਾਖੀ ਕਰਦੇ ਹੋਏ ਮਰਦਾਂ ਦੀ ਤਰ੍ਹਾਂ ਵੈਰੀ ਨਾਲ ਲੜ ਕੇ ਸ਼ਹੀਦ ਹੋਏ। ਗੁਰਮੁਖ ਸਿੰਘਾ ਤੇਰੇ ਸਾਥੀ ਸ਼ਹੀਦ ਹੋ ਗਏ, ਤੂੰ ਫਰਜ਼ ਦੀ ਪਾਲਣਾ ਕਰਦਾ, ਤੇਰੇ ਤੋਂ ਵੀ ਸਦਕੇ ਜਾਂਦੇ ਹੈ, ਮੁਬਾਰਕ ਤੁਹਾਡੇ ਕਰਨੀ ਨਾਮੇ ਨੂੰ। ਹੁਣ ਗੁਰਮੁਖ ਸਿੰਘਾ ਅੱਗੇ ਕੀ ਕਰਨਾ ਇਹ ਤੂੰ ਸੋਚ ਲੈ। ਮਰਦ ਦੇ ਖੂਨ ਨੇ ਖਾਧਾ ਉਬਾਲਾ, ਉਤਰਿਆ ਥੱਲੇ ਟਾਵਰ ਤੋਂ, ਜਿੰਨੀਆਂ ਗੋਲੀਆਂ ਕੋਲ ਸਨ ਵੈਰੀ ਦੀ ਹਿੱਕ ਵਿੱਚ ਦਾਗ ਦਿੱਤੀਆਂ। ਜਦੋਂ ਗੋਲੀ ਸਿੱਕਾ ਮੁੱਕ ਗਿਆ, ਇਤਿਹਾਸ ਕਹਿੰਦਾ ਪੱਗ ਦੇ ਉੱਪਰ ਸਰਦਾਰ ਗੁਰਮੁਖ ਸਿੰਘ ਨੇ ਚੱਕਰ ਚਾੜਿਆ ਹੋਇਆ, ਉਤਾਰਿਆ ਦਸਤਾਰ ਤੋਂ ਚੱਕਰ ਸਰਦਾਰ ਗੁਰਮੁਖ ਸਿੰਘ ਨੇ ਚਾੜ ਕੇ ਸੱਜੇ ਹੱਥ ਦੀ ਉਂਗਲ 'ਤੇ ਘਕਾ ਕੇ ਪਠਾਣਾ ਵੱਲ ਨੂੰ ਛੱਡਿਆ। ਕਹਿੰਦੇ ਪਠਾਣਾ ਦੇ ਆਗੂ ਦੀਆਂ ਰਗਾਂ ਵਿੱਚ ਸੂਰਮੇ ਦਾ ਛੱਡਿਆ ਹੋਇਆ ਚੱਕਰ ਵੱਜਿਆ, ਆਗੂ ਪਠਾਣ ਦਾ ਸਿਰ ਧੜ ਤੋਂ ਜੁਦਾ ਹੋ ਗਿਆ। ਆਗੂ ਦੇ ਮਰਨ ਦੀ ਦੇਰ ਸੀ, ਪਠਾਣਾ ਦੀ ਫੌਜ ਵਿੱਚ ਆਪੋ ਧਾਪੀ ਪੈ ਗਈ। ਹੁਣ ਚਾੜੀ ਸੂਰਮੇ ਨੇ ਸੰਗੀਨ ਬੰਦੂਕ ਦੀ ਨੋਕ ਦੇ ਅੱਗੇ ਹੱਥੋਂ ਪਾਈ ਦੀ ਲੜਾਈ ਦੇ ਵਿੱਚ ਸਾਥੀਆਂ ਦੀ ਤਰ੍ਹਾਂ ਸਰਦਾਰ ਗੁਰਮੁਖ ਸਿੰਘ ਵੀ ਸ਼ਹੀਦ ਹੋ ਗਿਆ। 12 ਸਤੰਬਰ 1897 ਦਿਨ ਐਤਵਾਰ 600 ਪਠਾਣਾਂ ਨੂੰ ਕਰਕੇ ਕਤਲ, ਇਹ 21 ਸੂਰਮੇ ਇਹਨਾਂ ਦੇ ਨਾਂ ਕੀ ਸਨ, ਕਿਵੇਂ ਇਹਨਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ, ਇਉਂ ਬੇਨਤੀ ਕੀਤੀ ਜਾ ਰਹੀ ਹੈ ਜੀ।
ਵੜੇ ਗੜੀ 'ਚ ਪਠਾਣ ਕਰ ਮਾਰੋ ਮਾਰ ਜੀ, ਜੋ ਫੌਜ ਵੈਰੀਆਂ ਦੀ, ਫੌਜ ਵੈਰੀਆਂ ਦੀ ਜਾਣੋ 10,000 ਸੀ, ਫੌਜ ਵੈਰੀਆਂ ਦੀ
ਆਮੋ ਸਾਹਮਣੇ ਸੀ ਜਾਣੋ ਚੱਲ ਹਥਿਆਰ ਗਏ ਸਾਰਾ ਗੜੀ 'ਚ, ਸਾਰਾ ਗੜੀ 'ਚ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ 'ਚ।
ਈਸ਼ਰ ਸਿੰਘ ਹੌਲਦਾਰ ਦੀ ਕਮਾਨ ਦੇ ਥੱਲੇ ਵੀ ਸੂਰਮੇ ਸੀ, ਵੀ ਸੂਰਮੇ ਸੀ, ਅਣਖੀ ਜਵਾਨ ਦੇ ਥੱਲੇ ਵੀ ਸੂਰਮੇ ਸੀ।
ਉਹ ਸ਼ਕਤੀ ਵੈਰੀ ਦੇ ਛਡਾਉਣ ਦੇ ਲਈ ਹੋ ਤਿਆਰ ਗਏ ਸਾਰਾ ਗੜੀ 'ਚ, ਸਾਰਾ ਗੜੀ 'ਚ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ 'ਚ।
ਲਾਸ ਨੈਕ ਚੰਦਾ ਸਿੰਘ ਉੱਤਮ ਸਿੰਘ ਭਾਈ ਜੀ ਭੋਲਾ ਸਿੰਘੀ ਅਤੇ
ਭੋਲਾ ਸਿੰਘ ਅਤੇ ਜੀਵਨ ਕਰੇ ਲੜਾਈ ਜੀ, ਭੋਲਾ ਸਿੰਘ ਅਤੇ
ਨਾਲ ਭਾਈ ਭਗਵਾਨ ਸਿੰਘ ਖਾ ਖਾਰ ਗਏ ਸਾਰਾ ਗੜੀ ਜੀ, ਸਾਰਾ ਗੜੀ ਜੀ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ ਜੀ।
ਸਾਹਿਬ ਸਿੰਘ ਅਤੇ ਦਇਆ ਸਿੰਘ ਸ਼ੇਰ ਅਣਖੀ ਨਾਲ ਗੁਰਮੁਖ ਨਾਲ ਗੁਰਮੁਖ ਭਗਵਾਨ ਸੋਂਦ ਲੈ ਰਿਆਣ ਕੀ ਨਾਲ ਗੁਰਮੁਖ
ਸਾਰੀ ਵੈਰੀਆਂ ਨੂੰ ਪਲਾ ਵਿੱਚ ਤਾਰ ਤਾਰ ਗਏ ਸਾਰਾ ਗੜੀ ਚ, ਸਾਰਾ ਗੜੀ ਚ ਜਵਾਨੀਆਂ ਜਵਾਨ ਮਾਰ ਗਏ ਸਾਰਾ ਗੜੀ ਚ।
ਸੰਨ 1897 12 ਸਤੰਬਰ ਸੰਨ 1897 12 ਸਤੰਬਰ ਸੌਹਾਂ ਯੋਧਿਆਂ ਨੇ ਖਾਧੀਆਂ ਗੜੀ ਦੇ ਅੰਦਰ ਕਸਮਾਂ ਯੋਧਿਆਂ ਨੇ,
ਖਾਧੀ ਕਸਮ ਮਰਦ ਧਰਮ ਉਬਾਰ ਗਏ ਸਾਰਾ ਗੜੀ ਚ, ਸਾਰਾ ਗੜੀ ਚ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ ਚ।
ਨੰਦ ਸਿੰਘ ਸੀ ਸਿਪਾਹੀ ਲਾਲ ਸਿੰਘ ਨੈਕ ਜੀ, ਬੁੱਧ ਸਿੰਘ ਹੀਰਾ ਬੁੱਧ ਸਿੰਘ ਹੀਰਾ ਨਾਲ ਉਸ ਦੇ ਸਹਾਇਕ ਸੀ ਬੁੱਧ ਸਿੰਘ ਹੀਰਾ।
ਨਰੈਣ ਸਿੰਘ ਜੈ ਜਵਾਨ ਹੋ ਲਕੀਰੋਂ ਪਾਰ ਗਏ ਸਾਰਾ ਗੜੀ ਚ, ਸਾਰਾ ਗੜੀ ਚ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ ਚ।
ਰਾਮ ਸਿੰਘ ਨਾਂ ਦੇ ਸੂਰਮੇ ਗੜੀ ਚ ਦੋ ਸੀ ਰੰਗ ਸੁਰਖ, ਰੰਗ ਸੁਰਖ ਭਖੇ ਜਿਉਂ ਸੂਰਜ ਦੀ ਲੋ ਜੀ ਰੰਗ ਸੁਰਖ।
ਜੀਵਨ ਸਿੰਘ ਅਤੇ ਜੀਵਾ ਜ਼ਿੰਦਗੀ ਸਵਾਰ ਗਏ ਸਾਰਾ ਗੜੀ ਚ, ਸਾਰਾ ਗੜੀ ਚ ਜਵਾਨੀਆਂ ਜਵਾਨ ਵਾਰ ਗਏ ਸਾਰਾ ਗੜੀ ਚ।
ਬੂਟਾ ਸਿੰਘ ਦੂਜਾ ਨਾਲ ਗੁਰਮੁਖ ਸੋਂ ਪਾਈ ਜੀ, ਬੂਟਾ ਸਿੰਘ ਨਾਲ ਉਹਦੇ ਗੁਰਮੁਖ ਸੋਂ ਪਾਈ ਸੀ, ਕੀਤੀ ਵੈਰੀਆਂ ਨਾ ਕੀਤੀ ਵੈਰੀਆਂ ਨਾ ਜਿੰਨਾ ਡਟ ਕੇ ਲੜਾਈ ਸੀ ਕੀਤੀ ਦੁਸ਼ਮਣਾ ਨਾ।
ਸੰਗੀ ਲੇਖੀ ਕੇ ਅਮਰ ਸੱਚੀਆਂ ਉਚਾਰ ਗਏ ਹੋ ਸਾਰਾ ਗੜੀ ਚ, ਸਾਰਾ ਗੜੀ ਚ ਜਵਾਨੀਆਂ ਜਵਾਨ ਮਾਰ ਗਏ
ਸਾਰਾ ਗੜੀ ਚ।
ਇਹ ਹੈ ਅਦੁੱਤੀ ਸਾਕਾ ਸਾਰਾ ਗੜੀ, ਜਿਹਦੇ ਵਿੱਚ 21 ਸੂਰਮੇ 10,000 ਪਠਾਣਾਂ ਦੇ ਨਾਲ 12 ਦਿਨ ਲੜੇ ਔਰ 600 ਪਠਾਣਾਂ ਨੂੰ ਕਤਲ ਕਰਕੇ ਮਰਦੇ ਦਮ ਤੱਕ ਇਹਨਾਂ ਬਹਾਦਰਾਂ ਨੇ ਵੈਰੀ ਨੂੰ ਸਾਰਾ ਗੜੀ ਦੇ ਅੰਦਰ ਕਦਮ ਨਾ ਰੱਖਣ ਦਿੱਤਾ ਹੈ। ਸਾਰਾ ਗੜੀ ਦਾ ਸਾਕਾ ਅੰਗਰੇਜ਼ੀ ਮੁਲਕਾਂ ਦੇ ਵਿੱਚ ਹੈ, ਸਕੂਲਾਂ ਦੇ ਸਿਲੇਬਸ ਵਿੱਚ ਅੱਜ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਜੇ ਵਿਸ਼ਵ ਇਤਿਹਾਸ ਵਿੱਚ ਦਰਜ ਜੰਗਾਂ ਦਾ ਜ਼ਿਕਰ ਕੀਤਾ ਜਾਏ ਉਹਦੇ ਵਿੱਚ 2 ਜੰਗ ਸਿੱਖ ਸਰਦਾਰਾਂ ਦੇ ਲੜੇ ਹੋਏ ਦਰਜ ਨੇ, ਇੱਕ ਸਾਕਾ ਸਾਰਾ ਗੜੀ, ਇੱਕ ਯੁੱਧ ਚਮਕੌਰ। ਇਹਨਾਂ ਬਹਾਦਰਾਂ ਦੀ ਵਾਰਤਾ ਨੂੰ ਪੇਸ਼ ਕੀਤਾ ਹੈ ਅੰਤਰਰਾਸ਼ਟਰੀ ਕਵੀਸ਼ਰ ਗਿਆਨੀ ਜਰਨੈਲ ਸਿੰਘ ਸਭਰਾਵਾਂ ਦੇ ਜਥੇ ਨੇ, ਪ੍ਰਚਾਰਕ ਭਾਈ ਅਮਰਜੀਤ ਸਿੰਘ ਸਭਰਾ, ਨਾਲ ਦੇ ਸਾਥੀ ਭਾਈ ਭਗਵੰਤ ਸਿੰਘ ਗਿੱਲ, ਮੇਜਰ ਸਿੰਘ ਗਿੱਲ ਸਭਰਾਵਾਂ ਵਾਲੇ। ਸਾਡਾ ਸੰਪਰਕ ਨੰਬਰ ਸਾਧ ਸੰਗਤ ਨੋਟ ਕੀਤਾ ਜਾਏ 98 156 99 137 99 153 98 156 ਔਰ 94 569। ਇਹਨਾਂ 3 ਨੰਬਰਾਂ 'ਤੇ ਸਾਧ ਸੰਗਤ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਗਲਤੀਆਂ ਭੁੱਲਾਂ ਦੀ ਮੁਆਫ਼ੀ ਦਿਓ, ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।